रुत घेड़ीए। रुत सतगुर ने अमृत वेला आख्या और बहुत सारिया पंक्तियां ने ते अध्ययन करन ते एक गल स्पष्ट हुई है कि अमृत वेला दो वक्त आउंदा है, एक टाइम नहीं। हिंदू समाज ने उसनू, सनातन ऋषिया ने उसनू संध्या आख्या है, गुरमत ने अमृत वेला आख्या है, उपनिषदां दे ऋषिया ने ब्रह्म मुहूर्त आख्या है और इस्लाम ने उसनू अलल सुभा करके कहा है। संध्या, संध्या का मतलब जिथे दिन ते रात की संधि हो रही है, तो दिन ते रात की संधि दो वक्त आती है, एक सवेरे आती एक शाम नूं आती है। संध्या का मतलब शाम नहीं है। संध्या संस्कृत का शब्द है जिथे संधि हो रही है, जोड़, दिन ते रात का जोड़ हो रहा जिथे, संध्या संधि। तो इस संध्या दो वक्त आती, एक सवेरे एक शाम। इस वास्ते सानू सतगुरां ने दो वक्त का नितनेम बख्शे है, ते दो वक्त दियां बाणियां भी वख ने। सवेरे दी नितनेम दी बाणी साड़ी होर है, शाम दी होर है। शाम दी रहिरास साहब है, सवेरे दियां पंज बाणियां होर ने। जदों संध्या है, ये अमृत वेला है, ये रुत है बीजण दी। अक्सर बीज बोण दी रुत साल विच एक दफा आउंदी है या दो दफा, पर मन रूपी बीज नूं बीजी है रुत 24 घंटियां विच दो दफा आउंदी है। और ओ रुत है, वक्त ओ है जद दिन दिन नहीं है, रात रात नहीं है, उन्हूं कहिंदे ने संध्या। ओ फुट गई है, लेकिन अजे सूरज चढ़िया नहीं, अमृत वेला संध्या। सूरज गरूब हो गया है पर पूर्ण तौर पर अजे अंधेरा नहीं है, चानना है संध्या। ये दो संध्या, इस दो वक्त नूं संध्या कहिंदे ने। जद दिन दिन नहीं है, रात रात नहीं है, दिन ते रात की संधि हो रही है, ऐ बंदे हुण तू कोशिश कर आत्मा परमात्मा की संधि कर ले, मन ते अकाल पुरख की संधि कर ले, जोड़ कर ले। ये जोड़ तेरे वास्ते मददगार है, दिन ते रात दा ए जोड़ तेरे लिए सहायक है। ये गल वखरी है कि तू जुड़ गया है, फिर ते दिन रात ही आराधो प्यारे निमक न कीजे ढीला, फिर ते दिन रात चलता है, वह गल वखरी है। पर तू शुरुआत करनी है, तू इब्तिदा हुण चलना ही है, तो ये तेरे वास्ते सहायक है। दिन ते रात नवे नवे मनुख वास्ते मददगार नहीं होवेगा। संध्या दिन नूं धंधा चेते आवेगा, धर्म नहीं। दिन नूं संसार चेते आएगा, निरंकार नहीं चेते आएगा। बगौर मुताला करके वेख लेना। रात नूं विश्राम चेते आवेगा, आराम नहीं चेते आना। और वैदिक ग्रंथां दे मुताबिक खास करके मेघ विनोद दे करता वैद धनंतर ते हकीम लुकमान, करीबन करीबन दोहां दे विचार मिलते हैं। जड़ी बूटियां बारे जो कुछ वैद धनंतर ने लिखे, लुकमान ने भी उही कुछ लिखे। जड़ी बूटियां दा जिहड़ा सवाल लिखे वैद धनंतर ने, लुकमान ने भी उही लिखे। ते जिन्ना जिन्ना जड़ी बूटियां दा सुभाव अज तो हजारां साल पहले लिखिया गया है, अजोकी साइंस उसनों गलत नहीं साबित कर सकी। ये गल वखरी है कि उन्होंने महापुरशा ने जड़ी बूटियां दे ए सुभाव किस ढंग नाल परखे, किस ढंग नाल जाने, क्योंकि हजारां जड़ी बूटियां दा उन्होंने ज्ञान है। ते कुछ अनुभवी पुरश कहिंदे ने वह बनस्पति की भाषा समझते सन, बनस्पति के बोल समझते सन, इन्ने सुन हो चुके सन ये पुरश महापुरश, पशु पंखियों की भाषा समझते सन, बनस्पति की भी समझते सन। शायद किसी वक्त विज्ञान इस पद्धर ते पहुंचे, अजे ते नहीं। एक जिंदगी दे छोटी जी जिंदगी दे हजारां तरह की जड़ी बूटियां दा ज्ञान दे जाना, ते एक भी जड़ी बूटी बस गलत ना कहना, खिमा करनी एक करामात नहीं ते होर की है, बहुत वड्डी गल है, बहुत वड्डी देन है। तो वैद धनंतर कहिंदे ने रात नूं जीवन शक्ति सुकड़दी है, दिमागी शक्ति सुकड़दी है, चेतन शक्ति सुकड़दी है, जठर अग्नि सुकड़दी है, उसका ऐसा कहना है। विश्राम चाहता है शरीर चेतना, जैसे रात नूं खिड़े हुए फुल बंद होंदे ने, पंछी आलणियां च आके खामोशी नाल बैठ जांदे ने, सो जांदे ने, रात विश्राम है, जीवन शक्ति सुकड़दी है। वह धनंतर ने इथे तक है जो दिन नू बंदा छकदा है रात नू उसका अद्धा छके, क्योंकि जीवन शक्ति सुकड़ दी है, जठर अग्नि सुकड़ दी है। समाप्ति में करन लगा, समा होने लगा। रात नू अगर ये सब कुछ सुकड़ है तो रात नू बंदा प्रफुल्लता दे नाल परमात्मा दा नाम ले सके बड़ी औखी गल है। दुगनी मेहनत करनी पेगी, चार गुणा वध करनी पेगी। ते दिन दिन ते संसार चेते आउंदा है, करतार चेते थोड़ी आवेगा, धंधा चेते आउंदा है, धन चेते आउंदा है, धर्म नहीं चेते आउंदा। तो दो रुत्तां 24 घंटियां दे च रोज आउंदियां ने, अठ पैरां दे च रोज आउंदियां ने। जद दिन दिन नहीं है, रात रात नहीं है, उन्हों कहिंदे ने संध्या, ऐ बंदे उस वक्त तू मन दे बीज नू बो शब्द दी धरती दे च, वाहिगुरु वाहिगुरु आख और उन्हों ध्यान नाल सुन। ध्यान ही मन है, ध्यान ही सुरत है, मन उस दे च जोड़। जैसे जैसे तेरा मन शब्द दे जुड़ेगा परलोक सवरेगा, परलोक दी दौलत प्राप्त होवेगी। तो मैं अर्ज करा, दीन दी खातर दुनिया नहीं छड़नी, दुनिया दी खातर दीन नहीं छड़ना। अक्सर ऐसा होंदा है, दीन बिसारे रे दीवाने, दीन बिसारे होए, दीन के तोशे दुनी न जाए। ऐसा ना होवे कि तू दुनिया दी खातर दीन छड़ देवे, दीन दी खातर दुनिया छड़ देवे, कतई ना करी ऐसा। दुनिया सवरेगी धंधे नाल, दीन सवरेगा धर्म नाल। लोक सवरेगा किरत करके, पर लोक सवरेगा कीर्ति करके। और मन नू खिंडा के संसार दी तरक्की होवेगी, मन नू जोड़ के निरंकार दी दुनिया दा आनंद मिलेगा। विपरीत दिशा है, मुख्तलिफ दिशा है। तो दास ने गल इत्थों आरंभ कीती सी कि इस दर विच आपां जो आए हैं सतगुरु दी हजूरी च बैठे हैं सिर्फ परलोक सवारण वास्ते, परमात्मा दी प्राप्ति वास्ते, पदार्थ की प्राप्ति वास्ते नहीं। पदार्थ की प्राप्ति संसार दे च करनी है, जगत दे चों करनी है। वासना संसार दे लई है, निर्वासना निरंकार दे लई है, प्रार्थना परमात्मा लई है। जब कोई बंदा वासना धार्मिक मंदिरों दे च ले आउंदा है तो धार्मिक मंदिर भी उसकी दृष्टि च बाजार हो जाते हैं, संसार हो जाता है। नहीं, इत्थे प्रार्थना लेके आ, बहुत गूढ़ी प्रार्थना लेके आ, ताकि तेनू परमात्मा की प्राप्ति होवे, परम रस की प्राप्ति होवे, परम आनंद की प्राप्ति होवे। समा हो गया है, कितनी विचारां प्रवान करनिया सतगुरु रहमत करन कि परमात्मा साढ़े मन का हिस्सा बने, गुरबाणी साढ़े मन का हिस्सा बने। तो जो कुछ साढ़े मन का हिस्सा है जगत विच ओही कुछ है, बाकी नहीं है। तो जिस दिन परमात्मा मन का हिस्सा बनता है उस दिन ही मनुख पूर्ण तौर पर परमात्मा जान लैंदा है। कहो कबीर मन मानिया, मन मानिया तो हर जानिया। पुन करम पिया करदा, इन्ना वड्डा दुख मैनू क्यों लग गया, मनुख हैरान हो जांदा। दरअसल बोए हुए बीज ते फल दे अंतराल बड़ा है, अंतरा बड़ा है। बंदा भुल जांदा मैं बोया की सी, भुल जांदा है। ते फल जद सामने आंदा है, फल की है, दुख ते सुख, दुख ते सुख नू फल आख्या गया और कुछ नहीं। जिंदगी दे वृक्ष के उत्ते दुख दे फल अगर दिखाई देन तो स्पष्ट है कुछ बीज इस ढंग का बोया गया। जीवन के वृक्ष के उत्ते अगर कोई सुख ते आनंद दे फल दिखाई देन तो समझ लेना बिना बीज तो नहीं है, बिना संस्कारां तो नहीं है, बिना कर्मा तो नहीं है। सारी दुनिया की मनुखी जिंदगी देखिए, होके ते दुखां दी कहना ही पैंदा है कुछ गलत बीज बोए गए और बोए जा रहे हैं। लेकिन बंदा गिला करता है, गुरुद्वारे जा रहे हैं, भजन कर रहे हैं, दान पुन कर रहे हैं, मैनू दुख क्यों। बोया होया बीज ते फल विच अंतराल बड़ा है, भुल जाता है बंदा मैं कदों कुछ बीज केड़ा बोया सी, कदों बोया सी, नहीं चेता रहिंदा। ते फल जद सामने आंदा है ते बीज बोए दे नाल संबंध टुट गया है, भुल गया है, तो उस फल नूं कबूल करन तो बंदा इनकारी होंदा, मैनू दुख क्यों, किंतु दुख खड़ा हो जांदा, किंतु गिला। पर जो सियाणा है, जो सूझवान है, भजन करदिआं करदिआं जिसनूं समझ आ गई है, वह अपने मन नूं समझांदा है लाजमी कोई बीज है, बिना बीज तो कुछ भी नहीं, लाजमी कोई बीज है, कोई बोया है, ਪ੍ਰਫੁੱਲਤ ਹੋਇਆ, ਫਲੀਭੂਤ ਹੋਇਆ, ਸਾਹਮਣੇ ਆਇਆ, ਤੇ ਮੈਂ ਅਰਜ਼ ਕਰਾਂ ਆਨੰਦ ਇੱਕ ਫਲ ਹੈ, ਦੁੱਖ ਇੱਕ ਫਲ ਹੈ। ਦੁੱਖ ਸੁੱਖ ਨੂੰ ਫਲ ਆਖਿਆ ਜਾਂਦਾ ਆਮ ਧਾਰਮਿਕ ਭਾਸ਼ਾ ਵਿੱਚ। ਫਲ ਕੀ ਹੈ? ਦੁੱਖ ਤੇ ਸੁੱਖ। ਤੇ ਜੇ ਇਹ ਫਲ ਹੈ ਤਾਂ ਇਹਨਾਂ ਦਾ ਬੀਜ ਵੀ ਕੋਈ ਹੋਵੇਗਾ, ਲਾਜ਼ਮੀ ਹੋਵੇਗਾ, ਬਿਨਾਂ ਬੀਜ ਤੋਂ ਕੁਛ ਵੀ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪੂਰਬਲੇ ਬੋਏ ਹੋਏ ਬੀਜ ਅੰਕੁਰਿਤ ਹੋ ਗਏ, ਫਲੀਭੂਤ ਹੋ ਗਏ, ਸਾਧੂ ਦਾ ਮਿਲਾਪ ਹੋ ਗਿਆ, ਗੁਰੂ ਦਾ ਮਿਲਾਪ ਹੋ ਗਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪੂਰਬਲਾ ਅੰਕੁਰ, ਕੋਈ ਪੂਰਬਲਾ ਬੋਇਆ ਹੋਇਆ ਬੀਜ ਫਲੀਭੂਤ ਹੋ ਗਿਆ, ਸਤਸੰਗ ਨਸੀਬ ਹੋ ਗਿਆ, ਗੁਰਬਾਣੀ ਨਸੀਬ ਹੋ ਗਈ, ਗੁਰੂ ਦਾ ਸ਼ਬਦ ਨਸੀਬ ਹੋ ਗਿਆ। ਗੁਰੂ ਦਾ ਸ਼ਬਦ ਵਾਸਤਵ ਨਸੀਬ ਹੋਣਾ ਕੀ ਹੁੰਦਾ ਹੈ? ਇੱਧਰ ਮਨੁੱਖ ਸ਼ਬਦ ਦਾ ਜਾਪ ਕਰੇ ਤੇ ਮਨ ਜੁੜ ਜਾਏ ਕੋਈ ਪੂਰਬਲਾ ਕਰਮ, ਨਹੀਂ ਤੇ ਗੁਰੂ ਨਾਨਕ ਨੂੰ ਬਥੇਰਿਆਂ ਨੇ ਵੇਖਿਆ ਸੀ ਤੇ ਕਹਿ ਦੇਈਏ ਪੂਰਬਲਾ ਕਰਮ। ਜਿਹੜੇ ਪੱਥਰ ਗੁਰੂ ਨਾਨਕ ਨੂੰ ਪਏ ਮਾਰਦੇ ਸਨ ਉਹਨਾਂ ਨੂੰ ਕਹਿ ਦੇਈਏ ਕੋਈ ਪੂਰਬਲਾ ਕਰਮ ਹੈ, ਸ਼ੁਭ ਸ਼ੁਭ ਉਹਨਾਂ ਨੇ ਕੋਈ ਬੋਇਆ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੱਥਰ ਪਏ ਮਾਰਦੇ ਨੇ, ਨਹੀਂ ਕੋਈ ਪੂਰਬਲਾ ਬੀਜ ਨਹੀਂ ਸੀ ਚੰਗਾ। ਵਰਨਾ ਜਿਨ੍ਹਾਂ ਦੇ ਚੰਗੇ ਸਨ ਬੀਜ ਉਹ ਤੇ ਨਾਨਕ ਨਦਰੀ ਨਦਰ ਨਿਹਾਲ ਹੋਏ, ਉਹ ਤੇ ਸਤਿਗੁਰ ਦੀ ਦ੍ਰਿਸ਼ਟੀ ਨਾਲ ਮਹਾਨ ਹੋ ਗਏ, ਪਾਵਨ ਹੋ ਗਏ, ਪਵਿੱਤਰ ਹੋ ਗਏ। ਪਰ ਜਿਨ੍ਹਾਂ ਦੇ ਕੋਈ ਪੂਰਬਲੇ ਬੀਜ ਹੀ ਨਹੀਂ ਸਨ, ਕੋਲ ਬੈਠੇ ਹੋਏ ਵੀ ਖਾਲੀ ਦੇ ਖਾਲੀ ਰਹਿ। ਰੱਬੀ ਨਿਜ਼ਾਮ ਹੈ, ਰੱਬੀ ਵਿਧਾਨ ਹੈ ਕਿ ਇਹ ਪੂਰਬਲਾ ਬੀਜ ਹੀ ਅੰਕੁਰਿਤ ਹੁੰਦਾ। ਤੇ ਮੈਂ ਫਿਰ ਅਰਜ਼ ਕਰਾਂ ਪੂਰਬਲਾ ਜੋ ਕੱਲ ਕੀਤਾ ਉਹ ਵੀ ਪੂਰਬਲਾ, ਜੋ ਸਵੇਰੇ ਕਰ ਚੁੱਕੇ ਹਾਂ ਉਹ ਵੀ ਪੂਰਬਲਾ, ਸਵੇਰੇ ਦੀ ਪੜੀ ਹੋਈ ਬਾਣੀ, ਸਵੇਰੇ ਦਾ ਕੀਤਾ ਹੋਇਆ ਜਪ ਹੁਣ ਰਸ ਦੇ ਸਕਦਾ ਸ਼ਾਮੀ, ਐਸੀ ਗੱਲ ਨਹੀਂ ਹੈ। ਖਾਸ ਕਰਕੇ ਧਾਰਮਿਕ ਬੀਜ ਤੇ ਬਹੁਤ ਛੇਤੀ ਅੰਕੁਰਿਤ ਆਉਂਦੇ ਨੇ। ਬਾਬਾ ਫਰੀਦ ਤੇ ਕਹਿੰਦੇ ਨੇ ਅੱਜ ਹੀ ਮਿਲਾਪ ਹੋ ਸਕਦਾ ਹੈ ਅਗਰ ਤੈਨੂੰ ਸ਼ੁਭ ਕਰਮ ਬੀਜਣ ਦੀ ਜਾਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦੜੀਆਂ, ਮਨ ਨੂੰ ਮਛਰਾਉਣ ਵਾਲੀਆਂ ਵਾਸ਼ਨਾਵਾਂ ਨੂੰ ਜੇ ਤੂੰ ਰੋਕ ਪਾ ਦੇਵੇਂ ਤੇ ਮਿਲਾਪ ਅੱਜ ਹੀ ਹੋ ਸਕਦਾ ਹੈ, ਤੇ ਰੋਕ ਪੈ ਸਕਦੀ ਹੈ ਪ੍ਰਾਰਥਨਾ ਨਾਲ। ਮੈਂ ਇਤਨੀ ਅਰਜ਼ ਕਰਾਂ ਈਸਾਈ ਤੇ ਇਸਲਾਮ ਜੋ ਇਹ ਕਹਿੰਦਾ ਨਾ ਵੀ ਜਿੰਨੇ ਪਾਪ ਨੇ ਹੁਣ ਉਤਨੇ ਪੁੰਨ ਕਰੋ ਤੇ ਪਾਪ ਧੁਲਣਗੇ, ਫਿਰ ਖੁਦਾ ਦਾ ਮਿਲਾਪ ਹੋਵੇਗਾ। ਤੇ ਪਾਪ ਤੇ ਇਤਨੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣਾ ਮਾਰੇ, ਇਹਨਾਂ ਨੂੰ ਧੋਂਦਿਆਂ ਧੋਂਦਿਆਂ ਤੇ ਕਰੋੜਾਂ ਜ਼ਿੰਦਗੀਆਂ ਮਿਟ ਜਾਣਗੀਆਂ, ਇਸ ਜਨਮ ਵਿੱਚ ਤੇ ਕੱਖ ਨਹੀਂ ਬਣਨਾ, ਫਿਰ ਕੁਛ ਵੀ ਨਹੀਂ ਹੋਣਾ। ਇੰਨੇ ਪਾਪ ਕਿਸ ਤਰ੍ਹਾਂ ਧੋਈ ਹੈ, ਕਿਸ ਤਰ੍ਹਾਂ ਗੱਲ ਮਿਟਾਈ ਹੈ? ਪ੍ਰਾਰਥਨਾ, ਅਰਦਾਸ, ਅਰਦਾਸ ਬਹੁਤ ਵੱਡਾ ਕਰਮ ਹੈ। ਇਸ ਵਾਸਤੇ ਗੁਰੂ ਘਰ ਵਿੱਚ ਅਰਦਾਸ ਲਾਜ਼ਮੀ। ਪੁਰਖਾਂ ਤੋਂ ਪੰਜ ਬਾਣੀਆਂ ਦਾ ਪਾਠ ਕਰ, ਸਵੇਰੇ ਅਰਦਾਸ ਕਰ। ਦੀਵਾਨ ਦੀ ਸਮਾਪਤੀ ਅਰਦਾਸ ਦੇ ਨਾਲ ਹੈ, ਵੀ ਤੂੰ ਪੜ੍ਹਿਆ ਸੁਣਿਆ ਗਾਵਿਆ ਲੇਖੇ ਲੱਗੇ ਅਰਦਾਸ। ਪ੍ਰਾਰਥਨਾ, ਪ੍ਰਾਰਥਨਾ ਨੇੜੇ ਲਿਆਉਂਦੀ। ਹਰ ਕੰਮ ਕਰਨ ਤੋਂ ਪਹਿਲੇ ਤੂੰ ਪ੍ਰਾਰਥਨਾ ਕਰ, ਅਰਦਾਸ ਕਰ, ਅਰਦਾਸ ਨਹੀਂ ਨੇੜੇ ਲੈ ਜਾਣ। ਅਰਦਾਸ ਕਰਮਾਂ ਵਿੱਚੋਂ ਸਿਰਮੌਰ ਕਰਮ ਹੈ, ਤੇ ਅਭਿਆਸੀ ਕਹਿੰਦੇ ਨੇ ਅਰਦਾਸ ਪ੍ਰਾਰਥਨਾ ਹਿਰਦੇ ਦੇ ਜਿਤਨੇ ਗਹਿਰੇ ਤਲ ਵਿੱਚ ਜਾਂਦੀ ਹੈ ਹੋਰ ਇਤਨਾ ਕੋਈ ਗਹਿਰਾ ਨਹੀਂ ਜਾਂਦਾ, ਇਤਨੇ ਔਗੁਣ ਗਹਿਰੇ ਨਹੀਂ ਨੇ ਜਿਤਨੀ ਪ੍ਰਾਰਥਨਾ ਗਹਿਰੀ ਹੈ। ਅਗਰ ਦਿਲੋਂ ਹੋਵੇ ਉਹ ਵਿਅਰਥ ਨਹੀਂ ਜਾਂਦੀ। ਜਿਸ ਦਿਨ ਦਿਲ ਦੀ ਗਹਿਰਾਈ ਚੋਂ ਪ੍ਰਾਰਥਨਾ ਨਿਕਲਦੀ ਹੈ, ਅਰਦਾਸ ਨਿਕਲਦੀ ਹੈ, ਖਿਮਾ ਕਰਨੀ, ਉਹ ਅਰਦਾਸ ਸਾਰੇ ਔਗੁਣਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦੀ ਹੈ ਔਰ ਮਿਲਾਪ ਹੋ ਜਾਂਦਾ ਪਰਿਪੂਰਨ ਪਰਮਾਤਮਾ ਦਾ, ਅਕਾਲ ਪੁਰਖ ਦਾ। ਸਾਹਿਬੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਕੋਈ ਪੂਰਬਲੇ ਬੀਜ ਅੰਕੁਰਿਤ ਹੋਏ, ਸਾਧੂ ਦਾ ਮਿਲਾਪ ਹੋਇਆ, ਹਰੀ ਦੀ ਲਿਵ ਦੀ ਪ੍ਰਾਪਤੀ ਹੋਈ ਤੇ ਮਨ ਦੇ ਵਿੱਚ ਪਰਮਾਤਮਾ ਵਸ ਗਿਆ। ਹਰੀ ਦੀ ਲਿਵ ਮਨ ਵਿੱਚ ਵਸ ਗਈ ਔਰ ਇਸ ਤਰੀਕੇ ਨਾਲ ਜਿਹੜਾ ਕਾਮ ਤੇ ਕ੍ਰੋਧ ਨਾਲ ਨਗਰ ਭਰਿਆ ਹੋਇਆ ਸੀ ਉਹਨੂੰ ਖੰਡ ਖੰਡ ਕਰ ਦਿੱਤਾ, ਉਹਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਦਾ ਜੋ ਗੁਰੂ ਹੈ, ਇਸ ਤਰ੍ਹਾਂ ਦਾ ਜੋ ਗੁਰੂ ਦੀ ਮਹਾਨਤਾ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜੁਲੀ ਕਹਿੰਦੇ ਹੱਥ ਜੋੜਨ ਨੂੰ, ਇੰਜ ਇੰਜ ਨਮਸਕਾਰ ਕਰਨਾ, ਇਹ ਅੰਜੁਲੀ ਹੈ। ਤੇ ਡੰਡੋਤ ਡੰਡੇ ਦੀ ਤਰ੍ਹਾਂ ਲੰਬਾ ਪੈ ਜਾਣਾ। ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇੰਜ ਹੱਥ ਜੋੜ ਕੇ सिर झुकाना ए अंजलि गुरु दे अगों करनी बहुत वड्डा पुन, बहुत वड्डा पुन। कर डंडौत पुन वड्डा है ते डंडे दी तरह लंबा पै जा मथा टेक, बहुत वड्डा पुन है, बहुत वड्डा पुन है, महान पुन है। कहिंदे ने मनुख दा सिर आखिर तरह तरह दे फितूर नाल भरे होया, बहुत बोझल है। कोई सिर दा भार उतारे कौन उतारेगा, जिदे कोल तुसी जाओ ते आखो ये कोई थोड़ा जिहा सिर दा बोझ हटा देवे, हटांदा नहीं उते वधा छड़दा है। तुसी सारी दुनिया दे भ्रमण करके वेख लो, तुसी अपना एक दुख अगले नूं सुनाओ भई चलो सिर दा बोझ थोड़ा हौला होवे, उन्हें चार सुना के थोड़ा बोझ होर वधा देना है। बगौर मुताला करके वेख लेना, किस पे खोलो गंठड़ी दुखी भर आया। ये दुखां दी पंड किहदे अगों खोलीए, एक दुख दा जिक्र कर दें अगला चार सुना के बोझ होर वधा देंदा है। नहीं तो तजर्बा करके वेख लो, किसी नाल गल करके ते वेख लो। दुख कियां पंडा खुलियां सुख नानक सेओ कोए। ये गल वखरी है कि बंदा भुलेखे करके समझ लैंदा है दुखी मैं हाँ सारा जगत सुखी है, यह मुगालता है। बाबा फरीद कहिंदे ने मुगालता मैनू भी सी, फरीदा मैं जानिया दुख मुझको, दुख सबाया जग उच्चे चढ़ के देखया ता घर घर एहा अग। मैनू मुगालता सी बाबा फरीद कहिंदे ने जद मैं निवाण विच खड़ा सी, भी दुखी मैं हाँ, दूजे ते दिखाई नहीं देंदे सन क्योंकि मैं निवाण विच खड़ा सी। पर हुण जद मैं ज्ञान दी शिखरता ते पहुंचिया, सूझ समझ दी शिखरता ते पहुंचिया, ते ए दिखाई दे रहा है घर घर विच दुखां दी अग पई बलदी। निरा मैं दुखी थोड़ी सी, सारा जगत सी, सारा संसार सी। भुलेखा हो जांदा है मैं दुखी हाँ, फलाना सुखी है, फलाना सुखी है, कोई भी सुखी नहीं, तेनू मुगालता है। तू अपने एक दुख की गल अगले दे कोल करके वेख, अगला चार दुख तेनू सुनाएगा, अगले ने दस सुना देने ने। तो ये दुखां दे नाल तरह तरह की वासना दे नाल सिर बोझल है। ते सिर दी पंड किवें लवे, जिवें सिर दे उत्ते कुछ बोझ होवे ते इंज झुके ते पंड ते थले जा पएगी ना। कहिंदे जितना गुबार सिर दे चौंदा है सिर दे झुकाण दे नाल गुबार लै जांदा है। इस वास्ते गुरु घर विच मत्था टेकण दी बहुत वड्डी महानता है। ये गल वखरी है कि सजदा करना सारे धर्मां विच महान है, अंग है, धर्म का एक अंग है सजदा करना, झुकना, मत्था टेकना। इस्लाम दे इस्ते बार बार नमाज पढ़दे हां सिर झुकाई जाना है, झुकाई जाना है, झुकाई जाना है। गुरु घर विच बैठना है गुरु दे कोल, पर बैठन तो पहले सिर झुकाना है। ते जब तू जान लगे है तो हुण सिर झुका। आखिर तार्किक पूछ सकदा है इस तरह मैं क्यों करा, यकीन जानो दिलों श्रद्धा नाल भावना नाल जद कोई सिर झुकांदा है सिर दा बोझ लै जांदा है। फिकर चिंता दुख संताप तरह तरह दियां वासनावां दियां पंडां जो सिर ते पईयां ने झुकदियां बोझ लै जांदा है। इहदा एक मनोविज्ञानक तत् यह है कि सिर बोझल है, बहुत भारी है, ये झुकना चाहता है, लाजमी झुकना चाहता है। अंदर मनुख दे हंकार है वह इनू कहिंदा ना झुक, रहण दे ना झुक, पर बोझ बड़ा है, बड़ा भारी बोझ है। साडे देश की एक प्रथा सी कि हर अपने तो वड्डे दे अगों झुकी जा, अपने तो छोटे दे अगों झुकेगा बोझ वधेगा। अगर संतोखी लोभी दे अगों झुकेगा तो खिमा करनी उहदा बोझ वधेगा, घटेगा नहीं। अगर शांतमई बंदा क्रोधी दे अगों झुकेगा क्रोध वधेगा। अजकल दे साधुआं नूं मत्था टेक के टेकदे होया बंदे दा क्रोध वध रहा है, लोभ वध रहा है, क्योंकि क्रोधियां नूं पिया मत्था टेकदा है, लोभियां नूं पिया मत्था टेकदा है, वासना विच ग्रसियां नूं पिया मत्था टेकदा है। वह तेरे सिर दा बोझ की खाक लाणगे, अपने होर पंड सिर ते रख देंदे ने, बंदा होर बोझल हो जांदा। गुरु दे अगों मत्था टेक, ऐसे गुरु दे अगों जो तेरी पंड तेरा बोझ उतार देवे, ला देवे। और मैं फिर अर्ज करा, मत्था टेकना ही इलाज है और कोई इलाज नहीं। आम तार्किक नौजवान कह देणगे लै ये की है, ते कई शर्म दे मारे उंज भी बैठ जांदे ने, मत्था नहीं टेक रहे भई ये की किरिया। खिमा करनी बहुत वड्डी किरिया है, इबादत दा पहला हिस्सा है। عبادت دا مول انگ ہے, عبادت دا آدھار ہے متھا ٹیکنا, تے معمولی پن نہیں. گرو رام داس جی مہاراج فرمان کر رہے نے, کر سادھو انجلی پن وڈا ہے, کر ڈنڈوت پن وڈا ہے. تے ہن امرتمئی واک نے, کوئی کوی دی کلپنا نہیں ہے, کوئی شاعرانہ تخیل نہیں ہے, سدگر دیو جی مہاراج دے امرت بھائی واک برہم گیان دے اے مہان سومے اے امرتمئی بچن. جد بندہ دلوں سر جھکاندا ہے, سر دا فتور لے جاندا ہے, غرور لے جاندا ہے, پنڈ لے جاندی ہے, چنتا تے فکر دی جڑی پوٹلی سر دے اتے پئی ہے لے جاندی ہے. متھا ٹیکن دا اتنا وڈا مہاتم ہے. صاحب اس واسطے کہندے نے اے معمولی پن نہیں ہے, بہت وڈا پن ہے. کر سادھو انجلی پن وڈا ہے, انجلی انج ہاتھ جوڑ کے انج متھا ٹیکنا انجلی, تے پھر جھک کے مستک نو زمین تے ہی رکھ دینا. اس طرح جھکدیاں بوجھ لیندا ہے, جھکدیاں دکھ مٹدا ہے, جھکدیاں واشنا دی پنڈ لیندی ہے, جھکدیاں ترشنا مٹدی ہے, جھکدیاں کرودھ مٹدا ہے, جھکدیاں ہنکار مٹدا ہے. مہاراج اس واسطے اس نو بہت وڈا پن کہہ رہے نے, معمولی پن نہیں. کر سادھو انجلی پن وڈا ہے, کر ڈنڈوت پن وڈا ہے. ساکت ہر رس سادھ نہ جانیا, تن انتر ہوں میں کنڈا ہے. ساکت شکتی دا اپاسک, سنسار دا اپاسک, پرماتما دا نہیں. مہاراج کہندے نے انہیں گرو دی مہما نو نہیں جانیا, انہیں سادھو دی مہما نو نہیں جانیا, انہیں پورن پرکھ دی مہما نو نہیں جانیا. اندر اہنکار ہے, بہت وڈا کنڈا, جھکدا نہیں, متھا نہیں ٹیکدا, غرور تکبر. جی متھا ٹیکدا بھی ہے تا ایک رسم میں پھر عرض کراں. متھا ٹیکنا ہے کہ جد سر پیا ہے تو اندر غرور نہ ہوئے, جد سر جھکایا ہے تا قبول کر میں ہوں اپنے آپ نو ایتھے جھکا رہا پورن طور دے, اپنے آپ نو. جیسے بندہ جھکاندا ہے سارے پاپ دکھ مٹدے نے, جھکدے ہی ہردا شدھ ہوندا ہے, جھکدے ہی من نرمل ہوندا ہے, پر اہنکار بندے نو اکڑا دیندا ہے. اس طرح دا بندہ جھکدا بھی ہے تے اندروں نہیں جھکدا, جدکہ سدگرو کہندے نے سیس نوائیے کیا تھیے جاں ہردے کسدے جائے. ہردے نال اگر بندہ جھک رہا ہے تو جھکنا سمرن ہے, ہردے نال بندہ باڑی پڑھ رہا ہے یہ سمرن ہے, ہردہ جڑے ہویا ہے سیوا دے چی سیوا سمرن بن جاندی ہے. ہر کی ٹہل کماونی جپیے پرب کا نام, ہری دی ٹہل کر ہری دی سیوا کر. کی سیوا ہے؟ جپیے پرب کا نام. سیوا کردیاں کردیاں ہردہ اتنا جڑ جائے, رسنا واہگرو واہگرو جپن لگ پئے, بس گل بن گئی, ہردے دی شدھتا ہو گئی. تو صاحب اتھے فرمان پئے کردے نے کہ جڑا واسطوک ساکت ہے, سنساری پرش ہے, وہ جھکنا نہیں جانتا. جدکہ مول گل اس واک دے سدگر کہہ رہے نے کہ جھکنا بہت وڈا پن ہے, بہت وڈا پن ہے, پر ساکت نہیں جھکتا, ہنکاری نہیں جھکتا, یا اس دا جھکنا ایک رسم ہوندا ہے, اندروں نہیں جھکتا, اس دا من نہیں جھکتا. ساکت ہر رس ساد نہ جانیا, تن انتر ہوں میں کنڈا ہے. ہوں میں نو اہنکار نو ستگر نے چبے ہوئے کنڈے نال تشبیح دیتی, اس کنڈے نال جڑا چب گیا ہے, پیران دے چب گیا ہے. ایک تے وہ کنڈا جو باہر پہ ہے, یا چب کے ایک پاسے ہو گیا ہے, کنڈا او جو اندر پہ ہے وہ تے بڑی پیڑا کرے گا, بڑا دکھی کرے گا, کیونکہ کنڈا اندر ہے. تو اہنکار دا کنڈا جس دے اندر ہوندا ہے وہ اٹھدیاں بیٹھدیاں پیڑت ہی ہوندا ہے, دکھی ہوندا ہے, اپنے اہنکار کر کے بیزار ہوندا ہے, پریشان ہوندا ہے. اور یہ جڑا کہہ دیتا ہے اندر کنڈا چبیا ہویا دکھائی تے دیندا نہیں, تو باہروں تے اہنکار کتھے دکھائی دے گا, بھئی بیٹھا ہے گردوارے, دان کر رہا ہے, پن کر رہا ہے, سمرن کر رہا ہے, بانی پڑھ رہا ہے. پر صاحب کہنا نہیں, اندروں یہ سنساری اپاشک ہے, کنڈا اندر پہ ہے, وہ چبیا ہویا کنڈا جڑا ہے پیر وچ دکھائی نہیں دیندا, ہنکار نہیں دکھائی دیندا. और जेरे जेरे वो कर्म करता है धार्मिक त्यों त्यों दुखी होता है क्योंकि उसके कर्म सारे दिखावे दे, अंदर अहंकार है अंदर होमे है जितने भी वो कर्म करना चाहता है वो अपनी होमे नू ही वधाना चाहता है अपनी पूजा वधाना चाहता है अपने नू प्रतिष्ठित करना चाहता है सेवा करके सिमरन करके ये नहीं कि परमात्मा प्रतिष्ठित है ये नहीं कि परमात्मा वड्डा है बल्कि सेवा करके मैं वड्डा सिमरन करके मैं वड्डा फिर सिमरन सिमरन नहीं होता फिर इतने अंदर जिहड़ा कंडा है चुभिया होया वो ज्यों ज्यों चलता है होर दुखी होता है भाव जैसे जैसे धार्मिक कर्म करता है होर दुखी होता है दिखावे मात्र मन करके नहीं करता दिखावे मात्र करता है ते अंदर रहिंदा उसदे की अहंकार साहिब कहिंदे ज्यों ज्यों चले चुभे दुख पावे जमकाल सहे सिर डंडा है मैं अर्ज फिर कर दिया कि चुभिया होया अंदर खुभिया होया जिहड़ा कंडा है दिखाई नहीं देता सूक्ष्म अहंकार नहीं दिखाई देगा अस्थूल ते दिखाई दे जाएगा बाहरों खून वगरे होवे कंडा बाहर निकले होवे ते दिखाई दे जाता एक मुंह ही बंदा आखी जाए मैं बड़ा दानी मैं बड़ा ज्ञानी मैं बहुत वड्डा भगत मैं ते ब्रह्म ज्ञानी इत कंडा बाहर दिखाई देता पे खून रिसदा पे पर एक बंदा कहिंदा ते बिल्कुल नहीं पिया आखदा नहीं है कि मैं बहुत वड्डी सेवा कीती ए कीता ओ कीता ऐसा आखदा नहीं है लेकिन अंदर कंडा चुभिया हुआ है अंदर कंडा है अंदर कंडा है कि वाकई मैं हां मैनू एक निकी जी गाथा चेते आई कह के मैं समाप्ति करा एक साधु साधु नू मिलन ले गया पंचदशी ते दस दशियां सनातन मत दियां दो किताबां ने धार्मिक जिहदे च कहानियां ही कहानियां ने सिर्फ कहानियां और इस तरह दियां कहानियां कल्पनिक शेर नू कुत्ते नाल बुलाया जा रहा है कुत्ता गऊ नाल गल पे करदा है गऊ खोते नाल गल पे करदी इस तरह दी कहानियां ओदे च लेकिन दोवें ग्रंथ धार्मिक ग्रंथ ने कि जिस वक्त गुरु ग्रंथ साहब जी महाराज दी विद्या निर्मलियां ते उदासियां दे कोल पढ़ाई जांदी सी पुरानियां टकसालां विच इह पंचदशी दस दशी पढ़ाई जांदी सी पहले ताकि बंदे नू समझण ते समझाण दा ढंग आ जाए कहानियां दे राही उह सारियां गल्लां दसियां जांदियां सन ना कौवे बिलियां नाल गल करदे ने ते ना ही जो है बिल्ली शेर नाल गल करदी है पर इस तरह दियां उत्थे कहानियां ने उस पंचदशी विच एक कहानी है मैं थोड़े सामने रखा बड़ी कीमती बई एक साधु साधु नू मिलन लई गया ते कुदरती गल है साधु नू मिलना सी ते साधु ने अपनी मन विथिया साधु दे अगों ही रखनी सी लंबी मुसाफरत पैदल चल के आया साधु अपने मित्र कोल पहुंचे ते मित्र ने स्वागत किया बिठाया है सन्मान दे नाल ते जिस साधु मित्र नूं मिलन वास्ते आया है एक गोशा तनहाई जंगल दे जुगी बना के बैठा होया सी किसे राजे ने अपने कीमती वस्त्र इस नूं भेट कीते सन ते अज ये जिहड़ा साधु मित्र आया है बहुत लंबी मुसाफरत तय करके गर्दो गुबार इस दे तन दे उत्ते बड़ी सी कपड़े इसके मैले हो चुके सन तो राजे की दिती हुई जिहड़ी पोशाक सी जिन्हों खुद नहीं पहनना चाहता सी उन्हें मित्र नूं दे दिती आखिया तू मूँह हाथ धो ले साफ कर ले अपना बदन ये वस्त्र पहन ले मैं किसी थां ते जाना है जे तेरा चित करे तो जा सकता है मैं तीन घरां विच बचन कीता होया जाना है नहीं तो इत्थे अरमान कर तू बैठ उस साधु कहन लगा मिलन आया मैं तेनू ते मैं इत्थे आराम करा इत्थे बैठा ये ते हो नहीं सकदा मैं नाल ही चलना ते उस साधु कहन लगा फिर तू वस्त्र पहन ले साफ हो जा उन्हें मुंह हाथ धो लिया वो कीमती पोशाक जड़ी किसे राजे ने भेट कीती सी बड़ी कीमती वो उसने पहन ली बड़ा शरीर उसका सुंदर दिखाई देवे ते जिसने दिती सी जिस साधु ने अपने मित्र नूं इह पोशाक दिती उहदे मन विच पछतावा जाग पिया भी ते मेरे नालों ज्यादा खूबसूरत दिखाई देंदा चंगा दिखाई देंदा इह ते लोगां दी दृष्टि इस ते पै गई पर हुण मैं दे चुके हां इसनूं कपड़े लवां किस तरह वापस किस तरह लवां पर अंदर औखा हो गया नहीं देने सन क्यों दित्ते पर हुण मंग भी नहीं सकिया चले ते हुण रस्ते च हर एक दी निगाह उस ते जिसने कीमती वस्त्र पहने हुए ਤੇ ਦੇਣ ਵਾਲਾ ਮਿੱਤਰ ਬੜਾ ਔਖਾ, ਬਹੁਤ ਔਖਾ। ਇਹ ਤੇ ਭੁੱਲ ਹੋ ਗਈ, ਇਹ ਤੇ ਗਲਤੀ ਹੋ ਗਈ, ਐਸਾ ਕਰਨਾ ਨਹੀਂ ਸੀ। ਹੁਣ ਬਾਹਰੋਂ ਉਹ ਸਾਧੂ ਸਾਧੂ ਦਿਖਾਈ ਦਿੰਦਾ ਸੀ, ਗੋਸ਼ਾ ਤਨਹਾਈ ਚ ਬੈਠਾ ਸੀ, ਸਾਧੂਆਂ ਵਾਲੇ ਉਸਦੇ ਕੱਪੜੇ ਸਨ, ਸਾਰਾ ਦਿਨ ਭਜਨ ਤੇ ਬੰਦਗੀ ਕਰਦਾ ਸੀ, ਪਰ ਹੋਮੇ ਦਾ ਕੰਡਾ ਅੰਦਰ ਸੀ, ਚੁੱਭਦਾ ਸੀ। ਮਿੱਤਰ ਦੀ ਵੀ ਸ਼ਾਨੋ ਸ਼ੌਕਤ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ। ਜਿਸ ਘਰ ਦੇ ਚ ਗਏ ਅੱਜ ਪਹਿਲੇ ਪਹਿਲੇ, ਤੇ ਘਰ ਵਾਲਿਆਂ ਨੇ ਸਭ ਤੋਂ ਪਹਿਲੇ ਇਹ ਹੀ ਪੁੱਛਿਆ, ਸੰਤ ਜੀ ਕਿ ਤੁਹਾਡੇ ਨਾਲ ਕੌਣ ਆਏ ਨੇ? ਤੇ ਹੈਰਾਨ ਹੋਇਆ ਸੰਤ, ਬਈ ਕੋਈ ਦੁਆ ਹੋਰ ਕੋਈ ਗੱਲਬਾਤ ਨਹੀਂ, ਐਸੇ ਦੀ ਗੱਲ ਚੱਲ ਪਈ ਹੈ ਪਹਿਲੇ ਪਹਿਲੇ, ਹੁਣ ਮੈਂ ਇਹਦੀ ਗੱਲ ਕਰਾਂ, ਸ਼ੁਰੂਆਤ ਇਸ ਤੋਂ ਹੀ ਹੋਏਗੀ। ਤਾਂ ਖੈਰ ਉਹ ਬੋਲ ਪਿਆ, ਆਖਣ ਲੱਗਾ ਮੇਰੇ ਮਿੱਤਰ ਨੇ ਬੜੇ ਦੂਰੋਂ ਚੱਲ ਕੇ ਆਏ ਨੇ, ਇਹ ਵੀ ਜਪ ਤਪ ਕਰਦੇ ਨੇ, ਭਜਨ ਕਰਦੇ ਨੇ, ਬਹੁਤ ਵੱਡੀ ਇਹਨਾਂ ਦੀ ਰਿਆਜ਼ਤ ਹੈ, ਬੰਦਗੀ ਹੈ, ਲੇਕਿਨ ਇਹ ਜਿਹੜੇ ਕੱਪੜੇ ਇਹਨਾਂ ਨੇ ਪਾਏ ਹੋਏ ਨਾ, ਇਹ ਮੇਰੇ ਨੇ, ਇਹ ਮੈਂ ਦਿੱਤੇ। ਹੁਣ ਇਸ ਤਰ੍ਹਾਂ ਤੇ ਕੋਈ ਤਾਰਫ ਨਹੀਂ ਨਾ ਕਰਾਂਦਾ, ਪਰ ਕਰਾਇਆ ਉਸਨੇ। ਘਰ ਤੋਂ ਜਿਉਂ ਬਾਹਰ ਨਿਕਲੇ ਤੇ ਉਹ ਮਿੱਤਰ ਰੋਂਦਿਆਂ ਹੋਇਆ ਕਹਿਣ ਲੱਗਾ, ਤੂੰ ਕੱਪੜੇ ਪਵਾ ਕੇ ਮੈਨੂੰ ਨੰਗਾ ਕੀਤਾ, ਇੱਜ਼ਤ ਦੇ ਕੇ ਵੀ ਬੇਇੱਜ਼ਤ ਕੀਤਾ ਜਾ ਸਕਦਾ, ਮਾਣ ਦੇ ਕੇ ਵੀ ਅਪਮਾਨ ਕੀਤਾ ਜਾ ਸਕਦਾ, ਸੁੱਖ ਦੇ ਕੇ ਵੀ ਦੁਖੀ ਕੀਤਾ ਜਾ ਸਕਦਾ, ਅਕਸਰ ਐਸਾ ਹੁੰਦਾ। ਉਹਨੇ ਕਿਹਾ, ਮਿੱਤਰਾ ਤੂੰ ਕੱਪੜੇ ਦੇ ਕੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਕਦੇ ਇਸ ਤਰ੍ਹਾਂ ਦਾ ਤਾਰੁਫ ਕਰਾਈਦਾ? ਤੂੰ ਹੱਥ ਜੋੜ ਕੇ ਕਹਿਣ ਲੱਗਾ, ਮਿੱਤਰਾ ਗੱਲ ਬੁਰੀ ਨਾ ਮਨਾਈ, ਮੇਰੇ ਮੂੰਹੋਂ ਨਿਕਲ ਗਈ, ਐਵੇਂ ਨਿਕਲ ਗਈ, ਤੇ ਗੁਰੂ ਨਾਨਕ ਦਾ ਫੈਸਲਾ ਐਵੇਂ ਮੂੰਹੋਂ ਨਹੀਂ ਨਿਕਲਦੀ ਗੱਲ, ਜੋ ਜੀ ਹੋਏ ਸੋ ਉਹ ਗਵੇ, ਮੌਕਾ ਕਿਹਾ ਵਾ, ਜਿਹੜੀ ਗੱਲ ਅੰਤਰ ਆਤਮ ਚ ਨਹੀਂ ਜ਼ਬਾਨ ਨਹੀਂ ਕਹਿੰਦੀ, ਕਤਾ ਹੀ ਨਹੀਂ ਕਹਿੰਦੀ, ਜੋ ਕੁਛ ਕਹਿ ਗਈ ਹੈ ਜ਼ਬਾਨ ਉਸ ਵਕਤ ਤੇ ਅੰਦਰ ਸੀ, ਤਦੀ ਆਖੀ ਗਈ ਹੈ, ਵਰਨਾ ਨਹੀਂ। ਜਿਹੜਾ ਬੰਦਾ ਤੁਹਾਨੂੰ ਇਹ ਆਖ ਦੇਵੇ ਵੀ ਮਿੱਤਰਾ ਗੱਲ ਬੁਰੀ ਨਾ ਮਨਾਈ, ਐਵੇਂ ਮੈਂ ਮੂੰਹੋਂ ਕਹਿ ਗਿਆ, ਤੇ ਮੂੰਹ ਹੀ ਆਖੀ ਜਾਂਦੀ, ਕੋਈ ਅੱਖਾਂ ਨਾਲ ਗੱਲ ਥੋੜੀ ਆਖੀ ਜਾਂਦੀ, ਕੰਨ ਗੱਲ ਥੋੜੀ ਕਰ ਦੇਣ, ਨੱਕ ਗੱਲ ਥੋੜੀ ਕਰਦੀ, ਮੂੰਹ ਹੀ ਗੱਲ ਕਰਦੀ, ਹਰ ਇੱਕ ਦੀ ਗੱਲ ਤੇ ਮੂੰਹ ਚੋਂ ਨਿਕਲਦੀ ਹੈ। ਪਰ ਜਿਹੜੀ ਗੱਲ ਮੂੰਹ ਚੋਂ ਨਿਕਲੀ ਹੈ ਪੁਰਖਾ ਤੇਰੇ ਅੰਦਰ ਸੀ, ਵਰਨਾ ਨਿਕਲ ਹੀ ਨਹੀਂ ਸਕਦੀ ਸੀ, ਵਰਨਾ ਕਿਸ ਤਰ੍ਹਾਂ ਨਿਕਲਦੀ? ਖੈਰ ਉਹ ਮਿੱਤਰ ਮਨਾਉਣ ਲੱਗ ਪਿਆ, ਬਈ ਤੂੰ ਬੁਰਾ ਨਾ ਮਨਾ, ਹੁਣ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨ ਲੱਗਾ, ਚੱਲ ਤੂੰ ਮੇਰੇ ਨਾਲ, ਐਵੇਂ ਮੇਰੇ ਮੂੰਹੋਂ ਨਿਕਲ ਗਈ ਹੈ। ਦੂਸਰੇ ਘਰ ਦੇ ਚ ਜਦ ਗਏ ਨਾ, ਤੇ ਉੱਥੇ ਵੀ ਉਹਨਾਂ ਨੇ ਇਹੀ ਪ੍ਰਸ਼ਨ ਕੀਤਾ, ਇਹ ਜਿਹੜੇ ਨਾਲ ਤੁਹਾਡੇ ਸੱਜਣ ਆਏ ਨੇ, ਇਹ ਕੌਣ? ਉਹ ਬੜਾ ਔਖਾ ਵੀ ਹੱਦ ਹੋ ਗਈ, ਇੱਥੇ ਵੀ ਗੱਲ ਹੁਣ ਇਸ ਤੋਂ ਹੀ, ਤੇ ਸਾਰਿਆਂ ਦੀ ਨਿਗਾਹਾਂ ਇਸ ਤੇ ਨੇ। ਬਸਤਰ ਉਸਨੇ ਕੁਝ ਇਸ ਡੰਗ ਦੇ ਪਾਇਆ, ਉਹਨੇ ਤਾਰਫ ਕਰਾਉਣਾ ਸ਼ੁਰੂ ਕੀਤਾ, ਇਹ ਸਾਧੂ ਨੇ, ਸੰਤ ਨੇ, ਮੇਰੇ ਮਿੱਤਰ ਨੇ, ਬਚਪਨ ਦੇ ਯਾਰ ਨੇ, ਅਸੀਂ ਇਕੱਠੇ ਹੀ ਸਾਧੂ ਬਣੇ, ਪਰ ਇਹ ਜਿਹੜੇ ਕੱਪੜੇ ਨੇ ਨਾ, ਇਹ ਮੇਰੇ ਨਹੀਂ ਨੇ, ਇਹ ਜਿਹੜੇ ਕੱਪੜੇ ਇਸਨੇ ਪਾਏ ਨੇ, ਇਹ ਮੇਰੇ ਨਹੀਂ ਨੇ। ਹੁਣ ਇਸ ਤਰ੍ਹਾਂ ਤਾਰਫ ਥੋੜੀ ਕਰਾਈਦਾ। ਜਿਉਂ ਬਾਹਰ ਨਿਕਲੇ ਤੇ ਉਹ ਕੱਪੜੇ ਲਾ ਕੇ ਦੇਣ ਹੀ ਲੱਗਾ, ਆਖਣ ਲੱਗਾ, ਇਹ ਲੈ ਤੂੰ ਆਪਣੇ ਕੱਪੜੇ, ਤੂੰ ਦੁਬਾਰਾ ਮੈਨੂੰ ਨੰਗਾ ਕੀਤਾ। ਉਹ ਫਿਰ ਪੈਰੀ ਪਵੇ, ਮਿੱਤਰਾ ਬੁਰਾ ਨਾ ਮਨਾ, ਐਵੇਂ ਮੂੰਹੋਂ ਨਿਕਲ ਗਈ ਇਹ ਗੱਲ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਐਵੇਂ ਮੂੰਹੋਂ ਨਿਕਲ ਗਈ, ਤੂੰ ਬੁਰਾ ਨਾ ਮਨਾ, ਬੜੀ ਮੁਸ਼ਕਿਲ ਦੇ ਨਾਲ ਰਾਜ਼ੀ ਕੀਤਾ। ਖੈਰ ਸਾਧੂ ਚੱਲ ਤੇ ਪਿਆ ਹੁਣ ਨਾਲ ਤੀਸਰੇ ਘਰ। ਮੁਖਤਸਰ ਮੈਂ ਅਰਜ਼ ਕਰਾਂ, ਜਿਉਂ ਤੀਜੇ ਘਰ ਦੇ ਚ ਗਏ ਤੇ ਉੱਥੇ ਵੀ ਗੱਲ ਇੱਥੋਂ ਹੀ ਚੱਲੀ, ਉਹਨਾਂ ਨੇ ਵੀ ਪੁੱਛ ਲਿਆ, ਬਈ ਸੰਤ ਜੀ ਇਹ ਨਾਲ ਕੌਣ ਆਏ ਨੇ ਤੁਹਾਡੇ, ਇਹ ਕੌਣ ਨੇ? ਤੇ ਬੜੀ ਹੈਰਾਨਗੀ ਨਾਲ ਪੁੱਛਿਆ, ਬੜੇ ਮੁਤਾਸਰ ਹੋ ਕੇ ਪੁੱਛਿਆ, ਤੇ ਸੰਤ ਬੜਾ ਔਖਾ ਹੋ ਗਿਆ, ਬਈ ਸਾਰੇ ਇਸੇ ਤੋਂ ਮੁਤਾਸਰ, ਸਾਰੇ ਇਹਦੇ ਬਾਰੇ ਪੁੱਛਦੇ ਨੇ, ਮੇਰੀ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਆਇਆ, ਇਹਦੇ ਬਾਰੇ ਪੁੱਛਦੇ ਨੇ, ਬਈ ਇਹਦੇ ਦੱਸੋ, ਔਖਾ ਹੋ ਗਿਆ। ਤੋ ਤਾਰਫ ਕਰਾਂਦਾ ਹੈ, ਮੇਰੇ ਮਿੱਤਰ ਨੇ, ਬਚਪਨ ਦੇ ਦੋਸਤ ਨੇ, ਇਕੱਠੇ ਹੀ ਸਾਧੂ ਬਣੇ ਸੀ, ਇਕੱਠੇ ਹੀ ਭਜਨ ਬੰਦਗੀ ਕਰਨ ਲੱਗੇ ਹਾਂ, ਰਹਿ ਗਈ ਕੱਪੜਿਆਂ ਦੀ ਗੱਲ, ਇਹ ਮੈਂ ਕਸਮ ਚੁੱਕੀ ਇਹ ਗੱਲ ਨਹੀਂ ਕਰਨੀ, ਇਹ ਮੈਂ ਗੱਲ ਨਹੀਂ ਕਰਨੀ। ਉਸ ਸਾਧੂ ਨੇ ਕੱਪੜੇ ਲਾ ਦਿੱਤੇ ਤੇ ਇਹ ਲੈ ਕੱਪੜੇ, ਮੈਂ ਚੱਲਿਆ। ਸੰਤ ਤੇ ਸੀ ਪਰ ਅਹੰਕਾਰ ਦਾ ਕੰਡਾ ਛੋਟਾ ਜਿਉਂ ਹੋਇਆ, ਵੀ ਸਾਰੇ ਜਦ ਉਸਦੀ ਗੱਲ ਪੁੱਛਣ ਤੇ ਇਹਨੇ ਮਹਿਸੂਸ ਕੀਤਾ ਮੈਂ ਕੁਛ ਛੋਟਾ ਹੋ ਗਿਆ। ਕਿਉਂ ਛੋਟਾ ਹੋ ਗਿਆ? ਅੰਦਰ ਹੰਕਾਰ ਛੋਟਾ ਹੋਣ ਨਹੀਂ ਦਿੰਦਾ, ਅੰਦਰ ਹੰਕਾਰ ਝੁਕਣ ਨਹੀਂ ਦਿੰਦਾ, ਅੰਦਰ ਹੰਕਾਰ ਨੀਵਾਂ ਹੋਣ ਨਹੀਂ ਦਿੰਦਾ। ਅਹੰਕਾਰ ਕਰਕੇ ਦੁਖੀ ਹੋਇਆ, ਬੇਜ਼ਾਰ ਹੋਇਆ, ਬੇਚੈਨ ਹੋਇਆ, ਤੇ ਜਾਂਦੇ ਹੋਏ ਉਸ ਸਾਧੂ ਨੇ ਕਹਿ ਦਿੱਤਾ, ਮਿੱਤਰਾ ਤੂੰ ਸਾਧੂ ਜ਼ਰੂਰ ਬਣਿਆ, ਕੰਡਾ ਨਹੀਂ ਕੱਢ ਸਕਿਆ। ਤੇ ਮੈਂ ਤੇ ਆਇਆ ਸੀ ਤੇਰੇ ਕੋਲ ਇਸ ਵਾਸਤੇ ਕਿ ਮੇਰੇ ਅੰਦਰ ਜਿਹੜੇ ਕੰਡੇ ਨੇ ਕਿਸੇ ਤਰੀਕੇ ਨਾਲ ਨਿਕਲਣ, ਪਰ ਮੈਂ ਬਹੁਤ ਦੁਖੀ ਹੋ ਕੇ ਜਾ ਰਿਹਾ, ਤੈਨੂੰ ਵੀ ਕੰਡੇ ਚੁੱਭੇ। ਇਹ ਤੇ ਮਰੀਜ਼ ਕੋਲ ਆ ਗਿਆ, ਇਹ ਤੇ ਜਿਹੜਾ ਪੀੜਤ ਹੈ ਦਰਦ ਦੇ ਨਾਲ ਉਸ ਕੋਲ ਆ ਗਿਆ ਹੈ, ਜਿਹੜਾ ਪਹਿਲੇ ਹੀ ਪੀੜਤ ਹੈ, ਜਿਹੜਾ ਪਹਿਲੇ ਹੀ ਦਰਦ ਵਿੱਚ ਹੈ। ਤੋ ਸਾਹਿਬ ਕਹਿੰਦੇ ਨੇ ਜਿਹੜਾ ਹੰਕਾਰੀ ਹੈ ਉਹ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ, ਧਾਰਮਿਕ ਦੁਨੀਆਂ ਦੇ ਚੱਲਦਾ ਹੈ, ਕੰਡਾ ਉਸਨੂੰ ਚੁੱਭਦਾ ਹੈ। ਸੇਵਾ ਕਰਕੇ ਵੀ, ਸਿਮਰਨ ਕਰਕੇ ਵੀ, ਹੋਰ ਤਪ ਕਰਕੇ, ਦਾਨ ਕਰਕੇ ਅੰਦਰ ਕੰਡਾ ਉਹਨੂੰ ਕੱਢਦਾ ਨਹੀਂ, ਚੁੱਕਦਾ ਨਹੀਂ, ਨਿਰਮਾਣਤਾ ਧਾਰਨ ਨਹੀਂ ਕਰਦਾ। ਤੋ ਜਿਤਨੇ ਧਾਰਮਿਕ ਕਰਮ ਕਰਦਾ ਹੈ, ਧਾਰਮਿਕ ਦੁਨੀਆਂ ਵਿੱਚ ਪ੍ਰਵੇਸ਼ ਕਰਦਾ ਹੈ, ਜਿਤਨਾ ਚੱਲਦਾ ਹੈ ਉਤਨਾ ਹੀ ਉਹ ਕੰਡਾ ਉਸਨੂੰ ਚੁੱਭਦਾ ਹੈ। ਜੈਸੇ ਪੈਰ ਵਿੱਚ ਕੰਡਾ ਹੋਵੇ ਤੇ ਜਦ ਚੱਲੇ ਕੋਈ ਤੇ ਜ਼ਿਆਦਾ ਚੁੱਭਦਾ, ਉਂਝ ਨਹੀਂ। ਹੰਕਾਰੀ ਜਿਤਨੇ ਧਾਰਮਿਕ ਕਰਮ ਕਰਦਾ ਉਤਨਾ ਹੰਕਾਰ ਉਸਦਾ ਵੱਧਦਾ ਜਾ ਰਿਹਾ, ਉਤਨੀ ਹਉਮੈ ਉਸਦੀ ਵੱਧਦੀ ਜਾ ਰਹੀ ਹੈ। ਹਾਲਾਂਕਿ ਧਾਰਮਿਕ ਕਰਮ ਇਸ ਵਾਸਤੇ ਨਹੀਂ ਕਿ ਬੰਦਾ ਆਪਣਾ ਹੰਕਾਰ ਵਧਾਵੇ, ਲੇਕਿਨ ਧਾਰਮਿਕ ਕਰਮਾਂ ਨਾਲ ਵੀ ਹੰਕਾਰ ਵੱਧ ਜਾਂਦਾ ਹੈ, ਬਹੁਤ ਵੱਡਾ ਵੱਧ ਜਾਂਦਾ ਹੈ। ਔਰ ਧਾਰਮਿਕ ਕਰਮਾਂ ਨਾਲ ਜਿਹੜਾ ਹੰਕਾਰ ਵਧਿਆ ਹੈ, ਖਿਮਾ ਕਰਨੀ, ਉਹ ਬਹੁਤ ਦੁਖਦਾਈ ਹੈ। ਸੂਕਸ਼ਮ ਹੰਕਾਰ ਹੁੰਦਾ ਹੈ, ਦਿਖਾਈ ਤੇ ਦਿੰਦਾ ਨਹੀਂ, ਬਾਹਰੋਂ ਤੇ ਦਿਖਾਈ ਦਿੰਦਾ ਦਾਨੀ ਹੈ, ਗਿਆਨੀ ਹੈ, ਭਗਤ ਹੈ, ਇਹ ਥੋੜ੍ਹੀ ਹੈ। ਪਰ ਸਾਹਿਬ ਕਹਿੰਦੇ ਨਹੀਂ, ਅੰਦਰ ਚੁੱਭਿਆ ਹੋਇਆ ਕੰਡਾ ਹੈ, ਤੈਨੂੰ ਨਹੀਂ ਦਿਖਾਈ ਦਿੰਦਾ, ਅੰਦਰ ਚੁੱਭਿਆ ਹੋਇਆ। ਤਿੰਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲੇ ਚੁਬੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ, ਕੰਡਾ ਉਸਨੂੰ ਚੁੱਭਦਾ ਹੈ, ਜਿੰਨੇ ਵੀ ਧਾਰਮਿਕ ਕਰਮ ਕਰਦਾ। ਤੇ ਘੁੰਮ ਫਿਰ ਕੇ ਮੈਂ ਕੈਨੇਡਾ ਦੇ ਇਹ ਦੇਖਿਆ, ਜਿੰਨੇ ਗੁਰਦੁਆਰੇ, ਕਰੀਬਨ 100 ਦੇ 99 ਚ ਝਗੜਾ ਸੀ। ਹੁਣ ਕੀ ਹੈ, ਕੰਡਾ ਅੰਦਰ ਚੁੱਭਿਆ ਹੋਇਆ, ਪੀੜਾ ਹੈ, ਦਰਦ ਹੈ, ਝਗੜਾ ਇਸ ਵਾਸਤੇ ਹੈ, ਹੋਰ ਕੀ ਹੈ। ਗੁਰਦੁਆਰੇ ਦੀ ਸੇਵਾ ਤੇ ਕੋਈ ਵੀ ਕਰ ਸਕਦਾ, ਪਰ ਖਿਮਾ ਕਰਨੀ, ਹੁਣ ਸੇਵਾ ਕਰਨੀ ਹੈ ਸਿਰ ਤੇ ਬੈਠ ਕੇ, ਇੱਥੇ ਝਗੜੇ ਸ਼ੁਰੂ ਹੋਣਗੇ। ਸੇਵਾ ਕਰ ਚਰਨਾਂ 'ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ ਹੈ। ਜੋੜਿਆਂ 'ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ ਹੈ। ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਕੋਈ ਰੋਕ ਕੌਣ ਰੋਕਦਾ ਹੈ। ਪਰ ਤੂੰ ਸਿਰ ਦਾ ਪੱਥਰ ਹੀ ਬਣ ਜਾ, ਸਿਰ ਦਾ ਬੋਝ ਬਣ ਜਾ, ਤੇ ਝਗੜਾ ਸ਼ੁਰੂ ਹੋਵੇਗਾ, ਕਲੇਸ਼ ਜੋ ਹੈ ਮਿੱਠ ਜੋ ਹੈ ਖੜਾ ਹੋਵੇਗਾ। ਤੋ ਖੈਰ ਗੱਲ ਮਕਾਈਏ ਨਾ, ਹਉਮੈ ਦੇ ਵਿੱਚ ਗ੍ਰਸਿਆ ਹੋਇਆ ਜਿਹੜਾ ਸੇਵਾ ਕਰਦਾ ਹੈ, ਸਾਹਿਬ ਕਹਿੰਦੇ ਅੰਜਾਮ ਕੀ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਜਮਾਂ ਦੀ ਮਾਰ ਸਹਾਰਦਾ, ਭਾਉ ਜਨਮਾਂ ਦੀ, ਦੁੱਖ ਭੋਗਣ ਲਈ, ਕਲੇਸ਼ ਭੋਗਣ ਲਈ ਜਨਮ ਤੇ ਚਾਹੀਦਾ ਹੈ। ਤੋ ਜਮਾਂ ਦੀ ਮਾਰ, ਜਨਮਾਂ ਦੀ ਮਾਰ, ਮਹਾਰਾਜ ਕਹਿੰਦੇ ਸਿਰ ਦੇ ਉੱਤੇ ਜਨਮਾਂ ਦਾ ਡੰਡਾ ਹੈ, ਜਮ ਦਾ ਡੰਡਾ ਹੈ, ਜਮਦਾ ਹੈ, ਮਰਦਾ ਹੈ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਤੋ ਸਾਹਿਬ ਅਗਾਂਹ ਫਰਮਾਨ ਕਰਦੇ ਨੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਹਰੀ ਦਾ ਜਨ ਹਰੀ ਦੇ ਸਿਮਰਨ ਦੇ ਚਲੀਨ ਹੈ, ਹਰੀ ਦੇ ਨਾਮ ਦੇ ਸਮਾ ਗਿਆ ਹੈ। ਉਹਨੇ ਹਉਮੈ ਦੇ ਕੰਡੇ ਨੂੰ ਕੱਢ ਦਿੱਤਾ ਹੈ, ਪ੍ਰਾਰਥਨਾ ਕਰਕੇ, ਅਰਦਾਸ ਕਰਕੇ, ਅੰਜੁਲੀ ਕਰਕੇ, ਡੰਡੌਤ ਕਰਕੇ, ਝੁੱਕ ਕੇ ਇਸ ਕੰਡੇ ਨੂੰ ਕੱਢ ਦਿੱਤਾ ਹੈ। ਤੇ ਜੈਸੇ ਇਹ ਕੰਡਾ ਅੰਦਰੋਂ ਨਿਕਲਿਆ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਜੋ ਜਨਮ ਤੇ ਮਰਨ ਦਾ ਭਾਉ ਸੀ, ਡਰ ਸੀ, ਜੋ ਜਨਮ ਤੇ ਮਰਨ ਦਾ ਦੁੱਖ ਸੀ, ਇਹਨੇ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਨਾਸ਼ ਕਰ ਦਿੱਤਾ, ਭਾਉ ਮਿਟਾ ਦਿੱਤਾ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਨਾਸ ਤੋਂ ਰਹਿਤ ਪਰਿਪੂਰਨ ਪਰਮਾਤਮਾ ਪਰਮੇਸ਼ਵਰ, ਉਸਨੂੰ ਪ੍ਰਾਪਤ ਕੀਤਾ ਜੋ ਖੰਡਾਂ ਬ੍ਰਹਿਮੰਡਾਂ ਵਿੱਚ ਸਵਾਇਮਾਨ ਹੈ, ਪ੍ਰਕਾਸ਼ਮਾਨ ਹੈ, ਜ਼ਰੇ ਜ਼ਰੇ ਵਿੱਚ ਜੋ ਵਿਆਪਕ ਹੈ। ਐਸਾ ਅਬਨਾਸੀ ਜੋ ਪਰਿਪੂਰਨ ਪਰਮਾਤਮਾ ਹੈ, ਉਸਦੀ ਪ੍ਰਾਪਤੀ ਕਰ ਲਈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹਉਮੈ ਦਾ ਇਹ ਕੰਡਾ ਨਿਕਲ ਸਕੇ, ਨਿਰਮਾਣਤਾ ਅੰਦਰੋਂ ਆ ਸਕੇ, ਸਤਿਗੁਰ ਕਹਿੰਦੇ ਨੇ ਪ੍ਰਾਰਥਨਾ ਕਰ, ਅਰਦਾਸ ਕਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ। ਏ ਪ੍ਰਭੂ, ਮੈਂ ਅਤਿਅੰਤ ਗਰੀਬ ਹਾਂ, ਮੈਂ ਅਤਿਅੰਤ ਨਿਰਮਾਣ ਹਾਂ, ਨਿਮਾਣਾ ਜਿਹਾ ਹਾਂ, ਕੁਛ ਵੀ ਨਹੀਂ ਮੇਰੇ ਕੋਲ। ਹੇ ਪ੍ਰਭੂ, ਤੂੰ ਰੱਖ ਲੈ, ਰੱਖ ਲੈ, ਤੂੰ ਵੱਡਾ ਹੈ, ਵੱਡਾ ਹੈ, ਮੈਂ ਬਹੁਤ ਛੋਟਾ, ਮੈਂ ਬਹੁਤ ਛੋਟਾ, ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਅਤਿਅੰਤ ਨਿਮਾਣਾ, ਮੇਰੀ ਕੋਈ ਹਸਤੀ ਨਹੀਂ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਮੈਨੂੰ ਰੱਖ ਲੈ, ਮੈਨੂੰ ਰੱਖ ਲੈ। ਇਸ ਤਰ੍ਹਾਂ ਦੀ ਅੰਦਰੋਂ ਜਿਸ ਵਕਤ ਪ੍ਰਾਰਥਨਾ ਨਿਕਲਦੀ ਹੈ, ਕਬੂਲ ਹੋ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਤੋ ਸਾਹਿਬ ਪ੍ਰਵਾਨ ਕਰਦੇ ਨੇ ਅਖੀਰਲੀ ਪੰਕਤੀ ਵਿੱਚ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਾਡਾ ਆਧਾਰ, ਸਾਡੀ ਟੇਕ, ਸਾਡਾ ਤੇ ਆਸਰਾ ਪਰਮਾਤਮਾ ਦਾ ਨਾਮ ਹੈ। ਨਾਨਕ ਜਨ ਦਾ ਆਧਾਰ ਹਰੀ ਦਾ ਨਾਮ, ਹਰੀ ਦੀ ਟੇਕ, ਹਰੀ ਦਾ ਹੀ ਆਸਰਾ ਹੈ। ਔਰ ਇਸੇ ਸੁੱਖ ਦੇ ਨਾਲ ਮਨ ਨੂੰ, ਮਨ ਦੇ ਵਿੱਚ ਇਸੇ ਸੁੱਖ ਨੂੰ ਪ੍ਰਵੇਸ਼ ਕੀਤਾ ਹੈ, ਮੰਡਨ ਕੀਤਾ ਹੈ, ਭਾਵ ਇਸੇ ਹੀ ਸੁੱਖ ਨੂੰ ਮਨ ਦੇ ਵਿੱਚ ਵਸਾਇਆ। ਕਿਹੜੇ ਨੂੰ? ਹਰੀ ਨਾਮ ਦੀ ਟੇਕ ਨੂੰ, ਹਰੀ ਨਾਮ ਦੇ ਆਸਰੇ ਨੂੰ, ਹਰੀ ਨਾਮ ਦੇ ਭਰੋਸੇ ਨੂੰ। ਸਾਹਿਬ ਕਹਿੰਦੇ ਸਾਨੂੰ ਤੇ ਬਸ ਇਹੀ ਆਧਾਰ ਹੈ, ਇਹੀ ਟੇਕ ਹੈ, ਔਰ ਇਹੀ ਸੁੱਖ ਸਾਡੇ ਮਨ ਦੇ ਜੋ ਹੈ ਆਣ ਵਸਿਆ। ਭਾਵ ਅਰਥ, ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖੇ ਨੇ। ਮੂਲ ਗੱਲ ਇਸ ਚੌਥੇ ਸ਼ਬਦ ਵਿੱਚ ਚੌਥੇ ਪਾਤਸ਼ਾਹ ਜੋ ਹੈ ਫਰਮਾਨ ਕਰ ਰਹੇ ਨੇ, ਪੁੰਨ ਬਹੁਤ ਵੱਡਾ ਹੈ, ਝੁਕ ਜਾ, ਆਪਣਾ ਸਿਰ ਝੁਕਾ ਲੈ। ਮਹਾਨ ਪੁੰਨ ਹੈ, ਤਪ ਹੈ, ਤੂੰ ਝੁਕ ਜਾ, ਬਿਲਕੁਲ ਝੁਕ ਜਾ। ਕਹਿ ਦੇ ਮੈਂ ਕੁਛ ਵੀ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ, ਝੁਕ ਜਾ। ਜੇ ਨਹੀਂ ਝੁਕਿਆ ਤੇ ਹਉਮੈ ਦੇ ਕੰਢੇ ਨੇ ਜਨਮ ਤੇ ਮਰਨ ਦੇ ਦੁੱਖਾਂ ਦੇ ਪਹਾੜ ਖੜੇ ਕਰ ਦੇਣੇ ਨੇ, ਵਿਪਤਾ ਦੇ ਪਹਾੜ ਖੜੇ ਕਰ ਦੇਣੇ ਨੇ। ਔਰ ਜਦ ਕੋਈ ਵਿਪਤਾ ਦੁੱਖ ਆਵੇ ਤੇ ਪੂਰਬਲੇ ਕਰਮ ਝੁਕਣ ਲੱਗਾ ਹੈ, ਨਿਰਮਾਣ ਹੋਣ ਲੱਗਾ ਹੈ, ਰਸ ਮਿਲਣ ਲੱਗਾ ਹੈ, ਤਾਂ ਸਮਝ ਲਈ ਕੋਈ ਪੂਰਬਲਾ ਬੀਜ ਹੈ। ਮੈਂ ਕੱਲ ਕੋਈ ਬੀਜਿਆ ਸੀ, ਮੈਂ ਪਰਸੋਂ ਕੋਈ ਬੀਜਿਆ ਸੀ, ਝੁਕਣ ਦੀ ਕਲਾ ਮੈਨੂੰ ਆ ਗਈ ਹੈ ਔਰ ਮੈਂ ਪੂਰਨ ਤੌਰ ਤੇ ਝੁਕ ਗਿਆ। ਸਤਿਗੁਰੂ ਰਹਿਮਤ ਕਰਨ, ਦਿਲੋਂ ਸਾਡਾ ਮਸਤਕ ਗੁਰੂ ਦੇ ਚਰਨਾਂ ਤੇ ਝੁਕੇ ਤਾਂ ਕਿ ਸਿਰ ਦੇ ਉੱਤੇ ਪਈ ਹੋਈ ਜਿਹੜੀ ਪੰਡ ਹੈ ਇਹ ਗੁਰੂ ਲਾ ਦੇਵੇ ਤੇ ਸਾਡਾ ਸਿਰ ਹੌਲਾ ਹੋਵੇ, ਬੋਝ ਤੋਂ ਅਸੀਂ ਹੌਲੇ ਹੋਈਏ, ਜਨਮ ਮਰਨ ਤੋਂ ਰਹਿਤ ਹੋਈਏ। ਬੁੱਲ ਚੁੱਕ ਦੀ ਖਿਮਾ ਗਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕੇ ਲੇਪ ਛੇਪ ਨਾ ਲਿਪਿਅਤੇ ਬੇਸੁਮਾਰ ਅਥਾ ਅਗਨ ਅਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕੇ ਜਿਹਾ ਤੂੰ ਕਰਾਈ ਤਿਹਾ ਹਾਂ ਕਰੀ ਵਖਿਆ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਖੁੱਲੀਆਂ ਹੀ ਸ਼ਬਦ ਦੀਆਂ ਵਿਚਾਰਾਂ ਆਪ ਜੀ ਦੇ ਸਾਹਮਣੇ ਭੇਟ ਕਰਾਂ। ਇਸ ਤੋਂ ਪਹਿਲੇ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਦਿਨਾਂ ਤੋਂ ਆਪ ਜੀ ਦੇ ਹੁਕਮ ਨੂੰ ਮੁੱਖ ਰੱਖ ਕੇ ਕੀਰਤਨ ਸੁਹਿਲੇ ਜੀ ਦੀ ਵਿਚਾਰ ਰਾਤ ਨੂੰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ। ਸੁਭਾਵਕ ਰੁਚੀ ਬਣੀ ਕੁਛ ਇਸ ਵਕਤ ਖੁੱਲੀਆਂ ਵਿਚਾਰਾਂ ਤੁਹਾਡੇ ਸਾਹਮਣੇ ਰੱਖਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਸਿਰਫ ਉਸ ਦੀ ਹੀ ਵਿਚਾਰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਦੋ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਧਿਆਤਮਕ ਗਿਆਨ ਦਾ ਸਾਰ ਨੇ। ਇਹ ਦੋ ਪੰਕਤੀਆਂ ਰੂਹਾਨੀ ਸੂਤਰ ਔਰ ਐਸੇ ਮਹਾਨ ਸੂਤਰ ਨੇ ਜਿਨ੍ਹਾਂ ਨੂੰ ਸਮਝਦਿਆਂ ਹੀ ਸੱਚ ਦੀ ਸਮਝ ਪੈ ਜਾਂਦੀ ਹੈ, ਜਿਨ੍ਹਾਂ ਨੂੰ ਸਮਝਦਿਆਂ ਹੀ ਜੀਵਨ ਦੇ ਰਾਜ਼ ਲੱਭ ਪੈਂਦੇ ਨੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸੰਸਾਰ ਵਿੱਚ ਗਮਨ ਕਰਨਾ ਹੈ, ਕੁਛ ਪ੍ਰਾਪਤ ਕਰਨਾ ਹੈ, ਇੱਛਾ ਤੋਂ ਬਿਨਾਂ ਨਹੀਂ ਹੋਵੇਗਾ, ਆਸਾ ਤੋਂ ਬਿਨਾਂ ਨਹੀਂ ਹੋਵੇਗਾ। ਪਰਮਾਤਮਾ ਨਾਲ ਜੁੜਨਾ ਹੈ, ਰੱਬੀ ਰਸ ਮਾਣਨਾ ਹੈ, ਨਿਰਾਸ਼ ਹੋਏ ਬਿਨਾਂ ਜਗਤ ਤੋਂ ਗੱਲ ਨਹੀਂ ਬਣੇਗੀ, ਉਦਾਸ ਹੋਏ ਬਿਨਾਂ ਪਰਮਾਤਮਾ ਨਾਲ ਜੁੜਨਾ ਬਹੁਤ ਔਖਾ, ਬਹੁਤ ਔਖਾ। ਦੋ ਮਾਰਗ ਇਹ ਜ਼ਰੂਰ ਨੇ ਸੰਸਾਰ ਦੇ, ਨਿਰੰਕਾਰ ਦੇ, ਪਰ ਵਿਪਰੀਤ ਦਿਸ਼ਾ ਦੇ 'ਚ ਨੇ, ਮੁਖਤਲਿਫ ਦਿਸ਼ਾਵਾਂ ਦੇ 'ਚ ਨੇ, ਦਿਸ਼ਾ ਇੱਕ ਨਹੀਂ ਹੈ। ਸੰਸਾਰ ਦੀ ਦਿਸ਼ਾ ਬਾਰਮੁਖੀ ਹੈ, ਨਿਰੰਕਾਰ ਦੀ ਦਿਸ਼ਾ ਅੰਤਰਮੁਖੀ ਹੈ। ਜਿਨ੍ਹਾਂ ਜਿਨ੍ਹਾਂ ਸਾਧਨਾਂ ਦੇ ਨਾਲ ਸੰਸਾਰ ਵਿੱਚ ਉੱਨਤੀ ਹੋ ਸਕਦੀ ਹੈ, ਉਹ ਸਾਧਨ ਅਧਿਆਤਮਕ ਮੰਡਲ ਵਿੱਚ ਰੋਕ ਸਾਬਤ ਹੁੰਦੇ ਨੇ, ਪਸਤੀ ਦਾ ਕਾਰਨ ਬਣ ਜਾਂਦੇ ਨੇ। ਜਗਤ ਵਿੱਚ ਝੂਠ ਵੀ ਪ੍ਰਫੁੱਲਤ ਹੋ ਸਕਦਾ ਹੈ ਔਰ ਝੂਠਾ ਬਹੁਤ ਅੱਗੇ ਜਾ ਵੀ ਸਕਦਾ ਹੈ। ਇਸ ਚੱਕਰ 'ਚ ਨਾ ਪੈਣਾ ਕਿ ਝੂਠ ਨਹੀਂ ਚੱਲਦਾ, ਬੜੇ ਸ਼ੌਕ ਨਾਲ ਚੱਲਦਾ ਹੈ, ਬੜੀ ਸਮਰੱਥਾ ਨਾਲ ਚੱਲਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਓ, ਕੂੜ ਨੂੰ ਪੇਸ਼ ਕਰਨ ਦੀ ਜਾਚ ਆ ਜਾਏ, ਝੂਠ ਨੂੰ ਸ਼ਿੰਗਾਰਨ ਦੀ ਜਾਚ ਆ ਜਾਏ, ਝੂਠ ਨੂੰ ਬਿਆਨ ਕਰਨ ਦਾ ਢੰਗ ਆ ਜਾਏ, ਝੂਠ ਨੂੰ ਧਾਰਨ ਕਰਨ ਦੀ ਕਲਾ ਆ ਜਾਏ, ਤਾਂ ਝੂਠ ਬੜੇ ਸੋਹਣੇ ਢੰਗ ਨਾਲ ਚੱਲਦਾ। ਸਾਹਿਬ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰ, ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ, ਵਿਭੂਖਨ ਗਹਿਣੇ, ਝੂਠ ਨੂੰ ਸ਼ਿੰਗਾਰ ਦਿੱਤਾ ਜਾਵੇ, ਝੂਠ ਨੂੰ ਸੰਵਾਰ ਦਿੱਤਾ ਜਾਵੇ, ਔਰ ਅਕਸਰ ਸ਼ਿੰਗਾਰ ਸੰਵਾਰ ਝੂਠ ਨੂੰ ਹੀ ਚਾਹੀਦਾ, ਸੱਚ ਤੇ ਖੁਦ ਸੰਵਰਿਆ ਹੋਇਆ, ਸੱਚ ਤੇ ਸਵੈਮ ਸੁੰਦਰ ਹੈ, ਸੱਚ ਤੇ ਸਵੈਮ ਖੂਬਸੂਰਤ ਹੈ। ਤੋ ਸਾਹਿਬ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰ, ਹੈ ਤੇ ਝੂਠ ਪਰ ਵਿਭੂਖਨ ਗਹਿਣਿਆਂ ਨਾਲ ਸੰਵਾਰ ਦਿੱਤਾ ਗਿਆ, ਸ਼ਿੰਗਾਰ ਦਿੱਤਾ ਗਿਆ। ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ, ਤਾਂ ਝੂਠ ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਔਰ ਝੂਠ ਦਾ ਇਸ ਝੂਠੇ ਜਗਤ ਨਾਲ ਤਾਲਮੇਲ ਵੀ ਬੈਠ ਜਾਂਦਾ ਹੈ। ਜੋ ਜਿਤਨਾ ਵੱਡਾ ਝੂਠਾ ਹੈ ਔਰ ਝੂਠ ਨੂੰ ਜਿਤਨੇ ਵੱਡੇ ਗਹਿਣੇ ਸੱਚ ਦੇ ਪਵਾ ਸਕਦਾ ਹੈ, ਸੰਸਾਰ ਵਿੱਚ ਉਤਨੀ ਤਰੱਕੀ ਕਰ ਜਾਂਦਾ ਹੈ, ਅੱਗੇ ਵੱਧ ਜਾਂਦਾ ਹੈ, ਪਰ ਨਿਰੰਕਾਰ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ ਹੈ, ਪਰਮਾਤਮਾ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ ਹੈ। ਮੈਂ ਕਿਧਰੇ ਐਸਾ ਨਾ ਅਨੁਭਵ ਕਰਨਾ ਕਿ ਬਹੁਤ ਵੱਡੀ ਗਲਤ ਬਿਆਨੀ ਕਰ ਰਿਹਾ, ਝੂਠ ਨਹੀਂ ਚੱਲਦਾ, ਝੂਠੇ ਜਗਤ ਵਿੱਚ ਝੂਠ ਚੱਲਦਾ ਹੈ। ਅਗਰ ਉਸਨੂੰ ਸੱਚ ਦੇ ਗਹਿਣੇ ਪਵਾਉਣ ਦੀ ਜਾਚ ਆ ਜਾਏ, ਕਿਉਂਕਿ ਸੱਚ ਦੇ ਗਹਿਣੇ ਪਵਾਏ ਬਿਨਾਂ ਝੂਠ ਨਹੀਂ ਚੱਲ ਸਕਦਾ, ਇਹ ਗੱਲ ਤੇ ਸਪਸ਼ਟ ਹੈ। ਜਦ ਕੋਈ ਝੂਠ ਕਹਿੰਦਾ ਵੀ ਹੈ ਤਾਂ ਨਾਲ ਦਾਅਵਾ ਕਰਦਾ ਕਿ ਮੈਂ ਸੱਚ ਕਹਿ ਰਿਹਾ, ਗਹਿਣੇ ਤੇ ਸੱਚ ਦੇ ਪਵਾਉਣੇ ਹੀ ਪੈਂਦੇ ਨੇ, ਸ਼ਿੰਗਾਰ ਤੇ ਸੱਚ ਦਾ ਕਰਨਾ ਹੀ ਪੈਂਦਾ, ਝੂਠ ਚੱਲਦਾ, ਝੂਠ ਉੱਨਤ ਆਉਂਦਾ, ਝੂਠ ਪ੍ਰਫੁੱਲਤ ਆਉਂਦਾ, ਲੇਕਿਨ ਇਹ ਪ੍ਰਫੁੱਲਤਾ ਵੀ ਬੇਮੈਨੀ ਹੈ। ਬਾਹਰੋਂ ਕੋਈ ਕਿਤਨਾ ਹੀ ਸੰਪੰਨ ਹੋ ਜਾਏ ਉਤਨਾ ਹੀ ਦੁਖੀ ਹੋ ਜਾਂਦਾ ਹੈ। ਕਹਿੰਦੇ ਨੇ ਸੰਸਾਰ ਵਿੱਚ ਕਿਧਰੇ ਵੀ ਸੁੱਖ ਨਹੀਂ ਹੈ, ਤੇ ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਗਹਿਰੀ ਚਾਹਤ ਹੈ ਉਹ ਸੁੱਖ ਦੀ ਹੈ, ਹੋਰ ਕਿਸੇ ਚੀਜ਼ ਦੀ ਨਹੀਂ ਹੈ। ਮਨੁੱਖ ਪੁੱਤਰ ਦੀ ਚਾਹਤ ਨਹੀਂ ਕਰਦਾ, ਸੁੱਖ ਦੀ ਚਾਹਤ ਕਰਦਾ, ਤੇ ਜੇ ਪੁੱਤਰ ਤੋਂ ਸੁੱਖ ਨਹੀਂ ਮਿਲਦਾ, ਪੁੱਤਰਾਂ ਨੇ ਸੁੱਖ ਦਿੱਤਾ ਨਹੀਂ, ਸੰਬੰਧ ਟੁੱਟ ਜਾਂਦੇ ਨੇ, ਬੇਸ਼ਤਰ ਦੁਨੀਆਂ ਦੇ ਸੰਬੰਧ ਟੁੱਟੇ ਹੋਏ ਨੇ। ਮਨੁੱਖ ਮਿੱਤਰ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਅਗਰ ਮਿੱਤਰਾਂ ਤੋਂ ਸੁੱਖ ਨਾ ਮਿਲੇ ਤਾਂ ਮਿੱਤਰਤਾ ਦੁਸ਼ਮਣੀ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਮਨੁੱਖ ਪਤਨੀ ਦੀ ਮੰਗ ਨਹੀਂ ਕਰਦਾ ਜਾਂ ਪਤੀ ਦੀ ਮੰਗ ਨਹੀਂ ਕਰਦਾ, ਕਤਈ ਨਹੀਂ, ਸੁੱਖ ਦੀ ਮੰਗ ਹੈ। ਸੁੱਖ ਨਹੀਂ ਮਿਲਿਆ ਇਹ ਰਿਸ਼ਤਾ ਵੀ ਤਲਾਕ ਤੇ ਜਾ ਪਹੁੰਚਦਾ। ਬੇਸ਼ਤਰ ਦੁਨੀਆਂ ਵਿੱਚ ਰਿਸ਼ਤੇ ਟੁੱਟ ਜਾਂਦੇ ਨੇ। ਕਾਰਨ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਅਗੰਮੀ ਆਰਤੀ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਨਿਰਗੁਣ ਬ੍ਰਹਮ ਦੀ ਆਰਤੀ, ਉਹ ਪੂਰਨ ਬ੍ਰਹਮ ਦੀ ਆਰਤੀ। ਜਗਨਨਾਥ ਦੇ ਪੁਰੀ ਦੇ ਪੰਡਤਾਂ ਨੇ ਨਹੀਂ ਸਮਝੀ, ਮੈਂ ਅਰਥ ਕਰਾਂ ਸਿੱਖ ਜਗਤ ਨੇ ਵੀ ਨਹੀਂ ਸਮਝੀ, ਸੰਸਾਰ ਨੇ ਵੀ ਨਹੀਂ ਸਮਝੀ। ਸਮਾਂ ਕਾਫੀ ਹੋ ਗਿਆ, ਲੰਕਾਵਾਂ ਨਾ। ਮਹਾਰਾਜ ਕਹਿੰਦੇ ਸਰਗੁਣ ਸਰੂਪ ਦੇ ਤੇਰੇ ਅਨੇਕਾਂ ਪੈਰ ਨੇ, ਨਿਰਗੁਣ ਸਰੂਪ ਦੇ ਸਿੱਖ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਨਾਸਤਾਂ ਨੇ, ਤੂੰ ਸੋਭਣ ਵਾਲਾ, ਨਿਰਗੁਣ ਦੇ ਸਿੱਖ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਮੂਰਤੀਆਂ ਨੇ ਤੇ ਨਿਰਗੁਣ ਸਰੂਪ ਦੇ ਤੇਰੀ ਇੱਕ ਵੀ ਮੂਰਤੀ ਕੋਈ ਨਹੀਂ। ਹੇ ਪਰਿਪੂਰਨ ਪਰਮਾਤਮਾ, ਹਕੀਕਤ ਇਹ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੈਂ ਚਾਨਣ। ਤੇਰੀ ਜੋਤ ਸਾਰਿਆਂ ਵਿੱਚ ਨਿਰਗੁਣ ਸਰੂਪ ਦੇ ਵਿਰਾਜਮਾਨ ਹੈ, ਤੇਰੇ ਚਾਨਣੇ ਕਰਕੇ ਹੀ ਸਾਰਿਆਂ ਵਿੱਚ ਚਾਨਣਾ ਹੈ। ਪਰ ਇਹ ਚਾਨਣਾ ਕਿਵੇਂ ਪ੍ਰਗਟ ਹੋਵੇਗਾ? ਗੁਰਸਾਖੀ ਜੋਤ ਪ੍ਰਗਟ ਹੋਵੇ, ਗੁਰੂ ਦੀ ਜੋਤ ਦੁਆਰਾ ਇਹ ਜੋਤ ਪ੍ਰਗਟ ਹੁੰਦੀ ਹੈ, ਪਹੁੰਚਦੇ। ਮੈਂ ਫਿਰ ਅਰਜ਼ ਕਰਾਂ, ਗੁਰੂ ਕੁਛ ਸੰਸਾਰੀ ਹੈ, ਬ੍ਰਿਜ ਦੀ ਤਰ੍ਹਾਂ, ਪੁੱਲ ਦੀ ਤਰ੍ਹਾਂ, ਗੁਰੂ ਦਾ ਕੁਛ ਹਿੱਸਾ ਸੰਸਾਰੀ ਹੈ, ਵਰਨਾ ਅਸੀਂ ਨਿਰੰਕਾਰ ਤੱਕ ਕਿਸ ਤਰ੍ਹਾਂ ਪਹੁੰਚਾਂਗੇ? ਗੁਰੂ ਨਾਨਕ ਦਾ ਕੁਛ ਹਿੱਸਾ ਸੰਸਾਰੀ, ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਪਤਨੀ ਹੈ, ਉਹਨਾਂ ਦੇ ਮਾਤਾ ਪਿਤਾ ਨੇ, ਉਹਨਾਂ ਦੀ ਕਾਇਆ ਸੀ, ਸਰੀਰ ਹੈ, ਸੰਸਾਰ ਦਾ ਹਿੱਸਾ ਹੈ। ਗੁਰੂ ਗ੍ਰੰਥ ਸਾਹਿਬ ਦਾ ਕੁਛ ਹਿੱਸਾ ਸੰਸਾਰ ਦਾ ਹਿੱਸਾ ਹੈ ਤੇ ਰੁਮਾਲੇ ਸੰਸਾਰ ਦਾ ਹਿੱਸਾ ਹੈ, ਤੇ ਖਿਮਾ ਕਰਨੀ, ਅੱਖਰ ਇਹ ਹੀ ਨੇ, ਹੋਰ ਕੁਛ ਕਹਿ ਨਹੀਂ ਸਕਦਾ। ਕਾਗਜ਼ਾਂ ਦੇ ਉੱਤੇ ਲਿਖੀ ਹੋਈ ਬਾਣੀ, ਇਹ ਕਾਗਜ਼ ਸੰਸਾਰ ਦਾ ਹਿੱਸਾ ਨੇ, ਇਹ ਬਣੀ ਹੋਈ ਭੀੜ ਸੰਸਾਰ ਦਾ ਹਿੱਸਾ ਹੈ, ਪਰ ਇਹਦੇ ਉੱਤੇ ਲਿਖੇ ਹੋਏ ਅੱਖਰ ਤੇ ਅੱਖਰਾਂ ਦੇ ਜਿਹੜੀ ਜੋਤ ਹੈ ਉਹ ਸੰਸਾਰ ਦਾ ਹਿੱਸਾ ਨਹੀਂ ਹੈ, ਕਦੇ ਹੀ ਨਹੀਂ। ਸਮੂਹ ਸੰਸਾਰ ਉਸਦਾ ਕੋਈ ਮੁੱਲ ਵੀ ਨਹੀਂ ਹੈ। ਅਮੁੱਲ ਵਸਤੂ, ਅਮੁੱਲ ਖਜ਼ਾਨਾ, ਅਮੁੱਲ ਇਹ ਚੀਜ਼। ਤੋ ਸਾਹਿਬ ਇੱਥੇ ਕਹਿੰਦੇ ਨੇ ਤੇਰੇ ਚਾਨਣੇ ਕਰਕੇ ਸਾਰਿਆਂ ਦੇ ਚਾਨਣਾ ਹੈ, ਪਰ ਉਹ ਪਰਮ ਜੋਤੀ ਪ੍ਰਗਟ ਆਉਂਦੀ ਹੈ ਗੁਰੂ ਦੀ ਜੋਤ ਦੁਆਰਾ। ਤੇ ਗੁਰੂ ਦੀ ਜੋਤ ਕੀ ਹੈ? ਗੁਰੂ ਦਾ ਸ਼ਬਦ ਗੁਰੂ ਦੀ ਜੋਤ ਹੈ, ਇਹਦੇ ਜਪਣ ਨਾਲ ਉਹ ਜੋਤ ਪ੍ਰਗਟ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੇ ਸੋ ਆਰਤੀ ਹੋਏ। ਵਾਸਤਵਿਕ ਆਰਤੀ ਕੀ ਹੈ? ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ 'ਚ ਹੋ ਰਿਹਾ ਹੈ ਤੇ ਤੈਨੂੰ ਉਸਦੀ ਰਜ਼ਾ ਚੰਗੀ ਲੱਗ ਜਾਏ, ਤੂੰ ਆਰਤੀ ਕਰ ਲਈ। ਆਰਤੀ ਕੀਤੀ ਹੈ ਤੇ ਜੋ ਕੁਝ ਹੋਇਆ ਕਬੂਲ ਨਹੀਂ, ਪ੍ਰਵਾਨ ਨਹੀਂ, ਕੋਈ ਆਰਤੀ ਨਹੀਂ। ਜੋ ਹੋਆ ਉਹ ਵੱਧ ਸੋ ਜਾਣੇ, ਜੋ ਕੁਝ ਹੋ ਗਿਆ ਆਉਣਾ ਹੀ ਸੀ, ਕਬੂਲ ਕਰ, ਪ੍ਰਵਾਨ ਕਰ, ਆਰਤੀ ਹੋ ਗਈ। ਜੋ ਕੁਝ ਹੋਇਆ ਹੋਣਾ ਹੀ ਸੀ, ਉਹਦੀ ਰਜ਼ਾ ਸੀ, ਕਬੂਲ ਕਰ ਲੈ, ਪ੍ਰਵਾਨ ਕਰ ਲੈ, ਆਰਤੀ ਹੋ ਗਈ ਹੈ। ਥਾਲ ਗੁਮਾ ਰਹੇ ਹੈ, ਦੀਵੇ ਗੁਮਾ ਰਹੇ ਹੈ, ਤਰ੍ਹਾਂ ਤਰ੍ਹਾਂ ਦੇ ਅਰਚਨ ਬੰਧਨ ਕਰਨੇ ਹੈ, ਰਜ਼ਾ ਕਬੂਲ ਨਹੀਂ, ਹੋਣੀ ਕਬੂਲ ਨਹੀਂ, ਰਜ਼ਾ ਕਬੂਲ ਨਹੀਂ, ਕੋਈ ਆਰਤੀ ਨਹੀਂ। ਤੋ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਵਿੱਚ ਹੋ ਰਿਹਾ ਔਰ ਉਹ ਕਬੂਲ ਹੋ ਜਾਏ, ਪ੍ਰਵਾਨ ਹੋ ਜਾਏ, ਤੋ ਆਰਤੀ ਹੋ ਗਈ। ਹਰ ਚਰਨ ਕਮਲ ਮਕਰੰਦ ਲੋਭਿਦ ਮਨੋ, ਅਨ ਦਿਨੋ ਮੋਹਿ ਆਈ ਪਿਆਸਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਪਰਿਪੂਰਨ ਪਰਮਾਤਮਾ ਤੇਰੇ ਚਰਨ ਕਮਲ ਨੇ, ਔਰ ਐਸੇ ਕਮਲ ਜੋ ਕਮਲ ਦਾ ਮਕਰੰਦ ਵਿਚਕਾਰਲਾ ਹਿੱਸਾ ਕੋਮਲ, ਜਿਸਦੇ ਸੁਗੰਧੀ ਤੇ ਰਸ ਹੁੰਦਾ। ਭਾਵ ਹੇ ਪ੍ਰਭੂ ਤੇਰੇ ਗੁਣ ਕਮਲ ਸਮਾਨ, ਮਕਰੰਦ ਸਮਾਨ ਨੇ, ਉਹਦੇ ਚ ਰਸ ਹੈ, ਆਨੰਦ ਹੈ ਤੇਰੇ ਸਰੂਪ ਦੇ ਚ, ਤੇ ਮੇਰੇ ਮਨ ਦੇ ਚ ਪਿਆਸ ਜਾਗੀ ਹੈ, ਲੋਭ ਜਾਗੇ, ਅਨੰਤ ਲੋਭ ਜਾਵੇ। ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਥਾਂ ਤੇ ਪ੍ਰਮਾਣ ਕਰਦੇ ਨੇ ਕਿ ਕੰਨ ਇਤਨੇ ਲੋਭੀ ਹੋ ਗਏ ਨੇ ਕਿ ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਹਰ ਬਸ ਸੁਣੀਏ ਅਵਨਾਸੀ ਰਾਮ। ਇਹ ਅਕਾਲ ਪੁਰਖ ਤੂੰ ਦੋ ਹੀ ਕੰਨ ਦਿੱਤੇ ਨੇ, ਕਰੋੜਾਂ ਦੇ, ਤਾਂ ਕਿ ਮੈਂ ਤੇਰੀ ਸਿਫਤ ਸੁਣਦਾ ਰਵਾਂ, ਸੁਣਦਾ ਰਵਾਂ। ਸਰਵਨ ਦਰਿਦਰੀ ਸੁਣ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਮੈਂ ਬੜਾ ਦਰਿਦਰੀ ਹਾਂ, ਬੜਾ ਲੋਭੀ ਹਾਂ, ਤੇਰਾ ਜਸ ਸੁਣਦਾ ਸੁਣਦਾ ਰੱਜਦਾ ਹੀ ਨਹੀਂ। ਜਿਵੇਂ ਲੋਭੀ ਧਨ ਤੋਂ ਨਹੀਂ ਰੱਜਦਾ, ਮੈਂ ਸੁਣਦਿਆਂ ਸੁਣਦਿਆਂ ਨਹੀਂ ਰੱਜਦਾ, ਇਹ ਕੰਨ ਮੇਰੇ ਇੰਨੇ ਲੋਭੀ ਨੇ, ਇਹ ਕੰਨ ਮੇਰੇ ਇਤਨੇ ਦਲਿਦਰੀ ਹੋ ਗਏ ਨੇ। ਤੋ ਸਾਹਿਬ ਕਹਿੰਦੇ ਨੇ ਤੇਰੇ ਚਰਨ ਕਮਲਾਂ ਦਾ ਮੈਂ ਲੋਭੀ ਹਾਂ, ਲੋਭਿਤ ਮਨ, ਮੇਰਾ ਮਨ ਲੋਭੀ ਹੋ ਗਿਆ ਤੇਰੇ ਰਸ ਦਾ, ਤੇਰੇ ਗੁਣਾਂ ਦਾ। ਦਿਨ ਰਾਤ ਤੇਰੇ ਨਾਮ ਦੀ ਪਿਆਸ ਹੈ, ਤੇਰੇ ਦਰਸ਼ਨ ਦੀ ਪਿਆਸ ਹੈ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾ ਕੇ ਤੇਰੇ ਨਾਮ ਵਾਸਾ। ਕਿਰਪਾ ਕਰ, ਬਖਸ਼ਿਸ਼ ਕਰ, ਰਹਿਮਤ ਕਰ, ਨਾਨਕ ਭਗਤ ਪੀਏ ਨੂੰ अपने नाम का जल वे ताकि तेरे नाम विच तेरे चरण कमलों विच वासा होवे।